रखे गए हैं और ਮੁੰਬਈ ਦੀਆਂ ਸਮੁੱਚੀਆਂ ਸੰਗਤਾਂ ਲਈ ਸਮੁੱਚੇ ਗੁਰੂ ਘਰਾਂ ਵੱਲੋਂ 30 ਨਵੰਬਰ ਵਾਲੇ ਦਿਨ ਇਸੇ ਸਥਾਨ ਤੇ ਅੰਮ੍ਰਿਤ ਸੰਚਾਰ ਵੀ ਰੱਖਿਆ ਗਿਆ ਹੈ ਔਰ ਇਸ ਪਾਸੇ ਦੀਆਂ ਸੰਗਤਾਂ ਨੇ ਉਸ ਦਿਨ ਅੰਮ੍ਰਿਤ ਦੀ ਦਾਤ ਵੀ ਪ੍ਰਾਪਤ ਕਰਨੀ ਹੈ। ਆਓ ਹੁਣ ਕਬੀਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਿਆਰੇ ਐਸੇ ਭਗਤ ਜਿਨ੍ਹਾਂ ਨੇ ਐਸੇ ਪਰਮ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤੇ ਹੈ, ਵੈਰਾਗਮਈ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕਰ ਰਹੇ ਹਨ ਤੇ 64ਵੇਂ ਸਲੋਕ ਦੀ ਕਥਾ ਆਰੰਭ ਹੋ ਰਹੀ ਹੈ। ਕੱਲ ਮੂਲਨ ਕਲੋਨੀ ਵਿਖੇ 63 ਸਲੋਕਾਂ ਤੱਕ ਦੀ ਕਥਾ ਆਪ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤੀ, ਜਿਨ੍ਹਾਂ ਦੇ ਮੁੱਖ ਤੋਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਸੁੱਤੇ ਪਿਆਂ ਵੀ ਉਚਾਰਨ ਹੁੰਦਾ, ਜਿਹੜੇ ਸੁੱਤੇ ਪਿਆਂ ਵੀ ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਹੈ, ਪਰਮੇਸ਼ਰ ਦਾ ਜਾਪ ਉਚਾਰਦੇ ਹੈ, ਪਰਮੇਸ਼ਰ ਦੀ ਸਲਾਹ ਉਚਾਰਦੇ ਹੈ। ਕਬੀਰ ਸਾਹਿਬ ਜੀ ਨੇ ਨਾਮ ਦੀ ਮਹਿਮਾ ਦਰਸਾਈ ਹੈ ਕਿ ਨਾਮ ਦੀ ਐਡੀ ਵੱਡੀ ਮਹਿਮਾ, ਸੁੱਤੇ ਪਿਆਂ ਵੀ ਜੇ ਕੋਈ ਵਾਹਿਗੁਰੂ ਦਾ ਨਾਮ ਲੈਂਦਾ ਮੈਂ ਉਹਦੇ ਚਰਨਾਂ ਚ ਪਾਉਣ ਵਾਲਾ ਜਿਹੜਾ ਜੋੜਾ ਮੈਂ ਆਪਣੇ ਸਰੀਰ ਦਾ ਚਮੜਾ ਜਿਹੜਾ ਉਹ ਲਾਹ ਕੇ ਉਹਦਾ ਜੋੜਾ ਬਣਾ ਕੇ ਉਹਦੇ ਚਰਨਾਂ ਚ ਭੇਟਾ ਕਰਾਂ, ਆ ਕੇ ਪੜਕੀ ਪਾ ਨਹੀਂ ਮੇਰੇ ਤਨ ਕੋ ਚਾਉ, ਮੇਰੇ ਤਨ ਸਰੀਰ ਦੇ ਚਮੜੇ ਦਾ ਜੋੜਾ ਉਹਦੇ ਪੈਰਾਂ ਵਿੱਚ ਉਹਦੇ ਚਰਨਾਂ ਚ ਪੈਣ ਵਾਲਾ ਬਣ ਜਾਏ। ਇਹਨਾਂ ਨਾਮ ਦਾ ਭਗਤੀ ਦਾ ਭਗਤ ਕਬੀਰ ਜੀ ਨੇ ਪ੍ਰਤਾਪ ਦੱਸਿਆ ਦਰਸਾਇਆ, ਨਾਮ ਦੀ ਮਹਿਮਾ ਸਾਨੂੰ ਸਰਵਣ ਕਰਵਾਈ ਹੈ। ਅੱਗੇ ਹੁਣ ਬਹੁਤ ਹੀ ਅਗਲੇ ਸਲੋਕ ਵਿੱਚ ਵੈਰਾਗਮਈ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਹੈ। ਮਨ ਬਿਰਤੀ ਨੂੰ ਅਕਾਗਰ ਕਰਕੇ ਆਪ ਸੰਤਾਂ ਕਬੀਰ ਸਾਹਿਬ ਜੀ ਦੇ ਇਹਨਾਂ ਸਲੋਕਾਂ ਦੀ ਕਥਾ ਸਰਵਣ ਕਰੋ।
ਕਬੀਰ ਮਾਟੀ ਕੇ ਹਮ ਪੁੱਤਰੇ,
ਕਬੀਰ ਸਾਹਿਬ ਜੀ ਕਹਿੰਦੇ ਇਹ ਜਿਹੜਾ ਪੁੱਤਰਾ ਦੇ ਸਾਨੂੰ ਪ੍ਰਾਪਤ ਹੋਈ ਹੈ, ਜਿਹੜਾ ਇਹ ਚੋਲਾ ਮਿਲਿਆ, ਜਿਹੜਾ ਹੱਡ ਅਤੇ ਚੰਮ ਦਾ ਬਣਿਆ ਹੋਇਆ ਹੈ, ਇਹ ਭਾਈ ਮਿੱਟੀ ਦਾ ਹੀ ਬਣਿਆ ਹੋਇਆ, ਕਿਉਂਕਿ 5 ਤੱਤ ਹੈ ਨਾ ਜਿਹੜੇ, ਆਕਾਸ਼ ਹੈ, ਪੌਣ ਪਾਣੀ ਹੈ, ਅਗਨੀ ਹੈ, ਔਰ ਧਰਤੀ ਹੈ। ਧਰਤੀ ਤੇ ਪਾਣੀ ਜਿਹੜਾ ਇਹ ਸਥੂਲ ਤੱਤ ਹੈ, ਭਾਰੇ ਦੇਖਣ ਵਾਲੇ ਨਿੱਗਰ ਜਿਨ੍ਹਾਂ ਨੂੰ ਠੋਸ ਕਿਹਾ ਜਾਂਦਾ, ਪਾਣੀ ਵੀ ਭਾਰਾ, ਧਰਤੀ ਵੀ ਭਾਰੀ, ਜਿਹੜੇ 3 ਤੱਤ ਹੈ ਉਹ ਸੂਖਮ ਮੰਨੇ ਹੈ, ਆਕਾਸ਼ ਵੀ, ਅਗਨੀ ਵੀ, ਹਵਾ ਵੀ। ਔਰ ਜਦੋਂ ਇਹ 5 ਤੱਤਾਂ ਦੇ ਸਰੀਰ ਦੀ ਦੇਹ ਸਾਡੀ ਹੋਈ ਹੈ, 3 ਜਿਹੜੇ ਤੱਤ ਹੈ ਉਹ ਆਪੋ ਆਪਣੇ ਅੰਸ ਵਿੱਚ ਮਿਲ ਜਾਂਦੇ ਹੈ ਤੇ 2 ਤੱਤ ਇੱਥੇ ਜਿਹੜੇ ਰਹਿ ਜਾਂਦੇ ਪਾਣੀ ਔਰ ਧਰਤੀ, ਇਸ ਨੂੰ ਸਾੜ ਕੇ ਅੱਗ ਦੇ ਵਿੱਚ ਭਸਮ ਕੀਤਾ ਜਾਂਦਾ ਔਰ ਫਿਰ ਇਹ ਧਰਤੀ ਤੱਤ ਦੁਆਰਾ ਹੀ ਜਿਹੜਾ ਇਹ ਸਥੂਲ ਸਰੀਰ ਬਣਿਆ ਹੋਇਆ ਪਹਿਲਾਂ ਸਾਜਿਆ ਵੀ ਇਸੇ ਦੁਆਰਾ ਹੀ ਹੈ ਤੇ ਦੁਆਰਾ ਜਦੋਂ ਅੰਦਰੋਂ ਆਤਮਾ ਨਿਕਲ ਜਾਂਦੀ ਹੈ ਉਸ ਤੋਂ ਬਾਅਦ ਫਿਰ ਇਹ ਮਿੱਟੀ ਦਾ ਰੂਪ ਧਾਰਨ ਕਰ ਜਾਂਦਾ, ਮਿੱਟੀ ਦਾ ਰੂਪ, ਧਰਤੀ ਦਾ ਰੂਪ, ਉਸੇ ਦਾ ਰੂਪ ਬਣ ਜਾਂਦਾ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਕਬੀਰ ਮਾਟੀ ਕੇ ਹਮ ਪੁੱਤਰੇ, ਇਹ ਮਿੱਟੀ ਦੇ ਅਸੀਂ ਪੁਤਲੇ, ਦੇਹ ਸਾਡੀ ਬਣਾਈ ਹੈ ਪਰਮੇਸ਼ਰ ਵਾਹਿਗੁਰੂ ਨੇ, ਇਹ 5 ਤੱਤਾਂ ਦੁਆਰਾ ਸਾਨੂੰ ਸਾਡੀ ਘਾੜਤ ਕੜੀ ਹੈ ਉਸ ਪਰਮੇਸ਼ਰ ਵਾਹਿਗੁਰੂ ਨੇ।
ਮਾਨਸ ਰੱਖਿਓ ਨਾਮ,
ਪਾਣੀ ਦਾ ਨਾਮ ਮਾਨੁੱਖ, ਮਨੁੱਖ, ਮਨੁੱਖ, ਮਨੁੱਖ ਨਾਮ ਰੱਖਿਆ ਹੋਇਆ। ਮਨੁੱਖ ਕਿਉਂ ਕਹਿੰਦੇ ਹੈ? ਜਿਹੜੇ ਸਾਧ ਸੰਗਤ ਦੀ ਭਾਰਤੀ ਸਭਿਅਤਾ ਕਹਿ ਲਓ, ਭਾਰਤੀ ਸੰਸਕ੍ਰਿਤੀ ਕਹਿ ਲਓ, ਸਨਾਤਨ ਇਹਨਾਂ ਦੀ ਸਭਿਅਤਾ ਕਹਿ ਲਓ, ਉਹਦੇ ਵਿੱਚ ਇਹ ਮਨੂ ਤੋਂ ਮਨੁੱਖ ਦੀ ਉਤਪਤੀ ਨੂੰ ਮੰਨਦੇ ਆ, ਮਨੂ ਤੋਂ ਪੈਦਾ ਹੋਣ ਕਰਕੇ ਮਨੁੱਖ। ਤੇ ਜਿਹੜੇ ਇਸਲਾਮ ਧਰਮ ਵਾਲੇ ਹੈ ਉਹ ਆਦਮ ਤੋਂ ਮਨੁੱਖ ਦੀ ਉਤਪਤੀ ਮੰਨਦੇ ਹੈ, ਵੀ ਬਾਬਾ ਆਦਮ ਸਭ ਤੋਂ ਪਹਿਲਾ ਮਨੁੱਖ ਇਸ ਧਰਤੀ ਤੇ ਪੈਦਾ ਹੋਇਆ, ਜਿਹੜਾ ਸਭ ਤੋਂ ਪਹਿਲਾ ਮਨੁੱਖ ਪੈਦਾ ਹੋਇਆ ਇਸਲਾਮ ਵਾਲੇ ਮੁਸਲਮਾਨ ਜਿਹੜੇ ਹੈ ਉਹ ਇਹ ਗੱਲ ਮੰਨਦੇ, ਉਹਨਾਂ ਦੇ ਗ੍ਰੰਥਾਂ ਵਿੱਚ ਲਿਖੀ ਹੈ ਵੀ ਸਭ ਤੋਂ ਪਹਿਲਾ ਮਨੁੱਖ ਆਦਮ ਘੜਿਆ ਗਿਆ, ਆਦਮ ਬਣਾਇਆ ਗਿਆ ਤੇ ਆਦਮ ਤੋਂ ਆਦਮੀ ਕਿਹਾ ਜਾਂਦਾ। ਤੇ ਇੱਧਰਲੇ ਇਹ ਕਹਿੰਦੇ ਮਨੂ ਸਭ ਤੋਂ ਪਹਿਲਾਂ ਪੈਦਾ ਹੋਇਆ ਇਸ ਕਰਕੇ ਮਨੂ ਤੋਂ ਮਨੁੱਖ। ਪਰ ਵਾਹਿਗੁਰੂ ਪਰਮੇਸ਼ਰ ਨੇ ਜੋ ਪਸਾਰਾ ਸਾਜਿਆ, ਨਾ ਤਾਂ ਇਹਦੇ ਆਦਿ ਦਾ ਕਿਸੇ ਨੂੰ ਪਤਾ, ਨਾ ਕਿਸੇ ਦਾ ਕਿਸੇ ਨੂੰ ਇਹਦੇ ਅੰਤ ਦਾ ਹੀ ਗਿਆਨ ਹੈ। ਤੇ ਤਵਾਰ ਨਾ ਜੋਗੀ ਜਾਣੇ ਰੁੱਤ ਮਾਹੁ ਨਾ ਕੋਈ, ਜਾਂ ਕਰਤਾ ਸਿਰਠੀ ਕੌ ਸਾਡੇ ਆਪੇ ਜਾਣੇ ਸੋਈ। ਉਹ ਆਪ ਹੀ ਜਾਣਦਾ ਕਦੋਂ ਉਹਨੇ ਜੀਵ 84 ਲੱਖ ਜੂਨਾਂ ਵਿੱਚ ਪੈਦਾ ਕੀਤੇ, ਕਦੋਂ ਇਹ ਮਨੁੱਖ ਪੈਦਾ ਕੀਤੇ, ਕਦੋਂ ਹੋਰ ਸਾਰੀਆਂ ਜਿੰਨੀਆਂ ਵੀ ਖਾਣੀਆਂ ਅੰਦਰ ਦੇਰ ਸਿਹਤ ਨੂੰ ਭੁੱਜ ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਦੇਰਜ ਪਸ਼ੂ ਮਨੁੱਖ ਆਦਕ, ਦੇਰਜ ਖਾਣੀ ਤੋਂ ਪੈਦਾ ਹੋਣ ਵਾਲੇ ਉਹ ਭੁੱਜ, ਧਰਤੀ ਦੇ ਵਿੱਚੋਂ ਆਬਿਰਛ ਆਦਕ ਬਨਸਪਤੀ ਪੈਦਾ ਹੋਣ ਵਾਲੀ ਹੈ, ਸਿਹਤ ਜੋ ਪਸੀਨੇ ਤੋਂ ਮੁੜਕੇ ਤੋਂ ਪੈਦਾ ਹੋਣ ਵਾਲੇ ਜੀਵੇ, ਜਿਹੜੀਆਂ 4 ਖਾਣੀਆਂ ਉਸ ਵਾਹਿਗੁਰੂ ਨੇ ਸਾਡੀਆਂ ਉਸੇ ਨੇ ਬਣਾਈਆਂ। ਕੁਝ ਵਿਗਿਆਨੀ ਕਹਿ ਲਓ, ਸਾਇੰਸਦਾਨ ਕਹਿ ਲਓ, ਉਹ ਆਪਣੀ ਮਨ ਦੀ ਮਤ ਅਨੁਸਾਰ ਕਹਿ ਲਓ ਜਾਂ ਆਪਣੀ ਬੁੱਧੀ ਦੀ ਖੋਜ ਮੁਤਾਬਕ ਇਹ ਗੱਲ ਦਾ ਵੀ ਦਾਅਵਾ ਕਰਦੇ ਹੈ ਕਿ ਜਿਹੜਾ ਮਨੁੱਖ ਨੀ ਪਹਿਲਾਂ ਪੈਦਾ ਹੋਇਆ, ਪਹਿਲਾਂ ਆਖੇ ਲੰਗੂਰ, ਫਿਰ ਬਾਂਦਰ, ਬਾਂਦਰ ਤੋਂ ਹੌਲੀ ਹੌਲੀ ਮਨੁੱਖ ਦਾ ਜਿਹੜਾ ਦੇਹ ਹੈ, ਸਰੀਰ ਹੈ, ਇਹ ਆਪਣੇ ਆਪ ਬਣਿਆ। ਇਹ ਉਹਨਾਂ ਦੀ ਸੋਚ ਹੈ। ਪਰ ਉਹਨਾਂ ਨੂੰ ਸਵਾਲ ਕਰੋ, ਪੁੱਛੋ ਕਿ ਅੱਜ ਤੁਸੀਂ ਮਨੁੱਖ ਦੇ ਸਰੀਰ ਨੂੰ ਬਾਂਦਰ ਦਾ ਬਣਾ ਕੇ ਦਿਖਾਓ, ਜਾਂ ਬਾਂਦਰ ਤੋਂ ਹੀ ਮਨੁੱਖ ਦਾ ਬਣਾ ਕੇ ਵਿਖਾਓ ਸਾਡੇ ਸਾਹਮਣੇ, ਇਹ ਕਦੇ ਹੋ ਸਕਦਾ? ਨਹੀਂ ਹੋ ਸਕਦਾ। ਇਹ ਪਰਮੇਸ਼ਰ ਵਾਹਿਗੁਰੂ ਹੀ ਜਾਣਦਾ ਕਿ ਕਦੋਂ ਉਹਨੇ ਸ੍ਰਿਸ਼ਟੀ ਸਾਜੀ ਹੈ, ਕਦੋਂ ਉਹਨੇ ਪੈਦਾ ਕੀਤੀ ਹੈ, ਕਦੋਂ ਉਹਨੇ ਲੈ ਕਰਨਾ। ਸੋ ਇਹਨਾਂ ਨੇ, ਇਹ ਜਿਹੜੇ ਆਮ ਮਨੁੱਖ ਹੈ, ਕਬੀਰ ਸਾਹਿਬ ਜੀ ਕਹਿੰਦੇ ਇਹਨਾਂ ਨੇ ਇਸ ਦੇਹ ਦਾ ਨਾਮ ਮਾਨਸ ਰੱਖਿਆ ਹੋਇਆ ਹੈ। ਇਹ ਮਿੱਟੀ ਦਾ ਪੁਤਲਾ, ਇਹ ਮਿੱਟੀ ਦਾ ਹੀ ਬਣਾਇਆ ਹੋਇਆ ਇਹ ਪੂਤਲਾ ਹੈ, ਜਾਂ ਇਹ ਕਹਿ ਲਓ ਜਿਵੇਂ ਮਿੱਟੀ ਦੀ ਮੂਰਤੀ ਘੜੀ ਜਾਂਦੀ ਹੈ, ਬਣਾਈ ਜਾਂਦੀ ਹੈ, ਇਸੇ ਤਰ੍ਹਾਂ ਇਹਦੇ ਸਰੀਰ ਰੂਪ ਜਿਹੜੀ ਹੈ ਸਾਨੂੰ ਇਹ ਦਾਤ ਵਾਹਿਗੁਰੂ ਵੱਲੋਂ ਪ੍ਰਾਪਤ ਹੋਈ ਹੈ। ਇਹ ਮਿੱਟੀ ਦਾ ਹੀ ਘੜਿਆ ਹੋਇਆ ਪੁਤਲਾ ਹੈ, ਮੂਰਤੀ ਹੈ, ਇਸ ਦਾ ਨਾਮ ਮਨੁੱਖ ਰੱਖਿਆ ਹੋਇਆ ਹੈ। ਮਨੁੱਖ ਕਹਿੰਦੇ ਆ ਸਾਰੇ ਇਸ ਨੂੰ।
ਚਾਰ ਦਿਵਸ ਕੇ ਪਾਹੁਣੇ
ਕਬੀਰ ਸਾਹਿਬ ਜੀ ਤਾਂ ਕਹਿੰਦੇ ਭਾਈ 4 ਦਿਨਾਂ ਦੇ ਇੱਥੇ ਰਹਿਣ ਵਾਲੇ ਅਸੀਂ ਪ੍ਰਾਹੁਣੇ ਹੈ। ਜਿਵੇਂ ਪ੍ਰਾਹੁਣਾ ਆਉਂਦਾ ਤੇ ਆ ਕੇ ਮੁੜ ਜਾਂਦਾ, ਵਾਪਸ ਚਲਿਆ ਜਾਂਦਾ, ਉਹਦੀ ਕੋਈ ਮੇਹਰ ਨਹੀਂ ਹੁੰਦੀ। ਇਸੇ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਭਾਈ ਪ੍ਰਾਹੁਣਿਆਂ ਦੀ ਤਰ੍ਹਾਂ ਇਸ ਮਾਤ ਲੋਕ ਤੇ ਅਸੀਂ ਆਏ ਹਾਂ। 4 ਦਿਨਾਂ ਦਾ ਜੀਵਨ ਮਿਲਿਆ, 4 ਦਿਨਾਂ ਦੀਆਂ ਇਹ ਜ਼ਿੰਦਗੀ ਦੀਆਂ ਸਾਨੂੰ ਜੀਵਨ ਦੀਆਂ ਦਾਤਾਂ ਪ੍ਰਾਪਤ ਹੋਈਆਂ, ਇਸ ਕਰਕੇ ਪ੍ਰਾਹੁਣਿਆਂ ਦੀ ਤਰ੍ਹਾਂ ਅਸੀਂ ਰਹਿਣ ਵਾਸਤੇ ਇਸ ਸੰਸਾਰ ਤੇ ਆਏ ਹਾਂ। ਜੈਸੇ ਰਹਿਣ ਪ੍ਰਾਹੁਣੇ ਉਠ ਚੱਲ ਸਹਿ ਪ੍ਰਭਾਤ, ਕਿਆ ਤੂੰ ਰੱਤਾ ਗ੍ਰਿਸ਼ਤ ਸੂ ਸਭ ਫੁੱਲਾਂ ਕੀ ਬਾਗਾ। ਕਹਿੰਦੇ ਜਿਵੇਂ ਰਾਤਰੀ ਨੂੰ ਸਤਿਗੁਰੂ ਜੀ ਕਹਿੰਦੇ ਹੈ, ਰਾਤ ਦੇ ਸਮੇਂ ਪ੍ਰਾਹੁਣਾ ਆਉਂਦਾ ਤੁਹਾਡੇ ਘਰ ਵਿੱਚ ਰਹਿਣ ਵਾਸਤੇ, ਰਾਤ ਗੁਜ਼ਾਰਦਾ ਤੇ ਜਦੋਂ ਪ੍ਰਭਾਤ ਹੁੰਦੀ ਹੈ ਦਿਨ ਚੜ੍ਹਦਾ, ਉੱਠ ਕੇ ਆਪਣੀ ਮੰਜ਼ਿਲ ਨੂੰ, ਆਪਣੇ ਟਿਕਾਣੇ ਨੂੰ ਤੁਰ ਪੈਂਦਾ। ਕਿਆ ਤੂੰ ਰੱਤਾ ਗ੍ਰਿਸ਼ਤ ਸਿਉ ਸਭ ਫੁੱਲਾਂ ਕੀ ਬਾਗਾ। ਕਹਿੰਦੇ ਇਸ ਗ੍ਰਿਸ਼ਤ ਵਿੱਚ, ਇਸ ਸੰਸਾਰ ਵਿੱਚ ਤੂੰ ਐਨ ਪੂਰਾ ਰੱਤਾ ਮਿਲਿਆ ਪਿਆ, ਐਨ ਤੈਨੂੰ ਭੁੱਲਦਾ ਹੀ ਨਹੀਂ। ਉਹ ਵਾਹਿਗੁਰੂ ਪਰਮੇਸ਼ਰ ਦੀ ਯਾਦ ਨਹੀਂ ਤੇਰੇ ਮਨ ਵਿੱਚ, ਕਦੇ ਵੈਰਾਗ ਨਹੀਂ ਪੈਦਾ ਹੁੰਦਾ, ਉਹਦੀ ਯਾਦ ਨਹੀਂ ਤੇਰੇ ਮਨ ਵਿੱਚ ਕਦੇ ਆਉਂਦੀ। ਸਭ ਫੁੱਲਾਂ ਕੀ ਬਾਗਾ, ਤੇ ਜਿਹੜੇ ਸੰਸਾਰ ਦੇ ਤੂੰ ਸੁੱਖ ਵੇਖ ਰਿਹਾ ਜਾਂ ਸ੍ਰਿਸ਼ਟੀ ਨੂੰ ਵੇਖ ਰਿਹਾ, ਸੰਬੰਧੀਆਂ ਨੂੰ, ਇਹ ਤਾਂ ਭਾਈ 4 ਦਿਨ ਫੁੱਲਾਂ ਦੀ ਬਗੀਚੀ ਖਿੜੀ ਹੋਈ ਹੈ, ਤੇ ਉਹ ਜਿਵੇਂ ਬਸੰਤ ਰੁੱਤ ਵਿੱਚ ਖਿੜਦੀ ਹੈ, ਥੋੜੇ ਦਿਨ ਥੋੜਾ ਸਮਾਂ ਫਿਰ ਆਪੋ ਆਪਣੀ ਥਾਂ ਤੇ ਸਾਰੇ ਮੁਰਝਾ ਜਾਂਦੇ ਆ, ਅਖੀਰ ਉਹ ਸਮਾਪਤ ਹੋ ਜਾਂਦੇ ਆ। ਇਸੇ ਤਰ੍ਹਾਂ ਇਹਨਾਂ ਜੀਵਾਂ ਦੀ ਗਤੀ ਹੈ, ਇਸੇ ਤਰ੍ਹਾਂ ਦੀ ਇਹਨਾਂ ਜੀਵਾਂ ਦੀ ਖੇਡ ਹੈ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਭਾਈ ਚਾਰ ਦਿਨਾਂ ਦਾ ਤੂੰ ਇੱਥੇ ਰਹਿਣ ਵਾਲਾ ਪ੍ਰਾਹੁਣਾ ਬਣ ਕੇ ਆਇਆ, ਦਿਨ ਕੱਟਣ ਵਾਸਤੇ ਆਇਆ ਇੱਥੇ। ਸਭ ਨੇ ਆਪੋ ਆਪਣੇ ਦਿਨ ਕੱਟ ਕਰਕੇ ਇੱਥੋਂ ਸੰਸਾਰ ਤੋਂ ਪ੍ਰਾਹੁਣਿਆਂ ਦੀ ਤਰ੍ਹਾਂ ਚੱਲ ਜਾਣਾ ਤੁਰ ਜਾਣਾ ਹੈ।
ਵੱਡ ਵੱਡ ਰੁੰਦਾ ਠਾਓ,
ਵੱਡੇ ਵੱਡੇ ਠਾਓ ਨਾਮ ਜਗ੍ਹਾ ਨੂੰ, ਵੱਡੀਆਂ ਵੱਡੀਆਂ ਧਰਤੀਆਂ ਨੂੰ ਰੁੰਦਾ ਰੋਕਿਆ ਹੋਇਆ, ਮੱਲਿਆ ਹੋਇਆ, ਕਬਜ਼ੇ ਕੀਤੇ ਹੋਏ ਹੈ ਵੀ ਆਹ ਵੀ ਮੇਰੀ ਹੈ। ਰਾਜ ਮਿਲਕ ਸਕਦਾਰੀਆਂ, ਆਹ ਰਾਜ ਵੀ ਮੇਰਾ, ਸਰਦਾਰੀ ਵੀ ਮੇਰੀ ਹੈ, ਆਹ ਮਿਲਕ ਜਗੀਰਾਂ ਵੀ ਮੇਰੀਆਂ। ਇਉਂ ਕਹਿੰਦੇ ਸਾਰੀਆਂ ਥਾਵਾਂ ਨੂੰ ਰੁੰਦਾ ਰੋਕਿਆ ਹੋਇਆ, ਮੱਲਿਆ ਹੋਇਆ, ਆਪਣਾ ਕਬਜ਼ਾ ਕੀਤਾ ਸਾਰੀਆਂ ਥਾਵਾਂ ਤੇ, ਵੱਡੀਆਂ ਵੱਡੀਆਂ ਥਾਵਾਂ ਨੂੰ ਆਪਣੇ ਅਧਿਕਾਰ ਦੇ ਵਿੱਚ ਲਿਆ ਹੋਇਆ ਕਿ ਆਹ ਵੀ ਮੇਰਾ, ਆਹ ਵੀ ਮੇਰਾ। ਪਰ ਕਹਿੰਦੇ ਹੈ ਕੋਈ ਵੀ ਤੇਰਾ ਨਹੀਂ, ਇੱਥੇ ਰਹਿ ਜਾਂਦਾ, ਕੋਈ ਨਾਲ ਤਾਂ ਲੈ ਕੇ ਜਾਂਦਾ, ਵੇਖਿਆ ਨਹੀਂ। ਜਿਵੇਂ ਕਾਬੂ ਬਾਦਸ਼ਾਹ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਕਿ ਆਹ ਮਰਨ ਵਕਤ ਸਾਡੀ ਸੂਈ ਨਾਲ ਲੈ ਜਾਈ। ਕਹਿਣ ਲੱਗਾ ਮਹਾਰਾਜ ਦੇ ਵੀ ਨਹੀਂ ਜਾਂਦੀ, ਸੂਈ ਕਿੱਥੋਂ ਜਾਣੀ ਹੈ। ਮਹਾਰਾਜ ਕਹਿੰਦੇ ਜਿਹੜੀ ਗਰੀਬਾਂ ਦੀ ਮਾਇਆ ਲੁੱਟ ਕੇ 40 ਗੰਜ ਜੋੜ ਲਏ ਹੈ, ਇਹ ਤੇਰੇ ਨਾਲ ਜਾਣਗੇ। ਜਿਹੜਾ ਇੰਨਾ ਪਰਜਾ ਨੂੰ ਸਤਾਇਆ, ਦੁਨੀਆਂ ਨੂੰ ਦੁਖੀ ਕੀਤਾ, ਗਿਆਨ ਕਰਾਤਾ ਸਤਿਗੁਰੂ ਜੀ ਨੇ, ਸੋਝੀ ਦੇ ਦਿੱਤੀ। ਕਹਿਣ ਲੱਗਾ ਮਹਾਰਾਜ ਭੁੱਲਿਆ ਰਿਹਾ, ਪਤਾ ਹੀ ਨਹੀਂ ਲੱਗਾ, ਸਮਝ ਹੀ ਨਹੀਂ ਆਈ। ਮਹਾਰਾਜ ਕਹਿੰਦੇ ਚਲੋ ਜੇ ਉਦੋਂ ਭੁੱਲ ਗਿਆ, ਹੁਣ ਤੈਨੂੰ ਸਮਝ ਆ ਗਈ, ਹੁਣੇ ਕੋਈ ਅਕਲ ਦਾ ਕੰਮ ਕਰ, ਸਿਆਣਪ ਦਾ ਕੰਮ ਕਰ, ਪ੍ਰਲੋਕ ਸਵਾਰ ਲੈ। ਕਹਿਣ ਲੱਗਾ ਜੀ ਹੁਕਮ ਕਰੋ। ਕਹਿੰਦੇ ਆ ਸਾਰੀ ਮਾਇਆ ਗਰੀਬਾਂ ਚ ਵੰਡਦੇ, ਜਿਹਨਾਂ ਗਰੀਬਾਂ ਤੋਂ ਕੋਈ ਹੈ। ਉਸੇ ਵਕਤ ਸਤਿਗੁਰੂ ਮਹਾਰਾਜ ਜੀ ਨੇ ਸਾਰੀ ਗਰੀਬਾਂ ਵਿੱਚ ਵੰਡਾਈ। ਤੂੰ ਭਾਈ ਵੱਡੇ ਵੱਡੇ ਥਾਂ ਰੋਕੇ ਹੋਏ ਆ, ਧਰਤੀਆਂ ਮਿਲਕ ਜਗੀਰਾਂ ਦੇ ਉੱਤੇ ਕਬਜ਼ੇ ਜਮਾਏ ਹੋਏ ਆ, ਪਰ ਹੰਕਾਰ ਕਰਦਾ ਵੀ ਮੇਰਾ ਹੀ ਹੈ ਸਾਰਾ ਕੁਝ, ਆਹ ਵੀ ਮੇਰਾ, ਆਹ ਵੀ ਮੇਰਾ। ਪਰ ਹੈ ਪ੍ਰਾਹੁਣਿਆਂ ਦੀ ਤਰ੍ਹਾਂ ਜੀਵਨ ਮਿਲਿਆ ਹੋਇਆ, ਵੱਡ ਵੱਡ ਰੁੰਦਾ ਠਾਓ। ਵੱਡਾ ਜਿਹੜਾ ਹੰਕਾਰ ਹੈ ਨਾ, ਉਹ ਤੇਰੇ ਮਨ ਦੇ ਵਿੱਚ ਉਸ ਹੰਕਾਰ ਨੂੰ ਰਿਦੇ ਥਾਂ ਦੇ ਵਿੱਚ ਰੋਕਿਆ ਹੋਇਆ। ਕੀ ਰੋਕਿਆ? ਕਿ ਮੈਂ ਐਡਾ ਵੱਡਾ ਹਮ ਅਡਕਾਉ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਮੈਂ ਬੜਾ ਵੱਡਾ ਪੰਡਿਤ ਵਿਦਵਾਨ ਹੈ, ਮੈਂ ਬੜਾ ਵੱਡਾ ਕਵੀ ਹੈ, ਮੈਂ ਬੜਾ ਵੱਡੀ ਉੱਚੀ ਕੁਲ ਵਾਲਾ, ਮੈਂ ਬੜਾ ਜੋਗੀ ਹੈ, ਮੈਂ ਬੜਾ ਸੰਨਿਆਸੀ ਹੈ। ਇਹ ਜਿਹੜੀ ਹੰਕਾਰ ਵਾਲੀ ਬੁੱਧੀ ਆਖੇ ਜੀ, ਸਾਡੀ ਕੋਈ ਰੀਸ ਨਹੀਂ ਕਰ ਸਕਦਾ, ਮੈਂ ਐਡਾ ਵੱਡਾ। ਇਉਂ ਕਹਿੰਦੇ ਹੰਕਾਰ ਨਾਲ ਆਪਣੇ ਅੰਦਰ, ਤੂੰ ਹੰਕਾਰ ਨਾਲ ਹੀ ਸਭ ਕੁਝ ਹਉਮੈ ਨੂੰ ਰੋਕਿਆ ਹੋਇਆ, ਅੰਦਰ ਧਾਰਨ ਕੀਤਾ ਹੋਇਆ। ਪਰ ਚਾਰ ਦਿਨ ਸਟੇ ਪਾਉਂਦੇ, ਚਾਰ ਦਿਨ ਦਾ ਹੀ ਪ੍ਰਾਹੁਣਾ ਹੈ ਇਹ ਸੰਸਾਰ ਤੇ ਰਹਿਣ ਵਾਲਾ। ਇਸ ਕਰਕੇ ਉਸ ਵਾਹਿਗੁਰੂ ਦਾ ਨਾਮ ਜਪ ਲੈ, ਮਨੁੱਖਾ ਤਨ ਨੂੰ ਸਫਲ ਕਰ ਲੈ, ਇਸ ਜੀਵਨ ਨੂੰ ਸਫਲ ਕਰ ਲੈ, ਤਾਂ ਕਰਕੇ ਤੇਰਾ ਇਹ ਜੀਵਨ, ਤੈਨੂੰ ਚਾਰ ਦਿਨਾਂ ਦੀ ਮਿਲੀ ਹੋਈ ਜ਼ਿੰਦਗੀ, ਚਾਰ ਦਿਨਾਂ ਦਾ ਮਿਲਿਆ ਹੋਇਆ ਸਮਾਂ ਜਿਹੜਾ ਤੇਰਾ, ਉਹ ਸਫਲ ਹੋ ਜਾਏ। ਐਸਾ ਕਬੀਰ ਸਾਹਿਬ ਜੀ ਨੇ ਪਰਮ ਪਵਿੱਤਰ ਉਪਦੇਸ਼ ਸਾਨੂੰ ਦੇਣਾ ਕੀਤਾ ਹੈ।
ਕਬੀਰ ਮਹਿੰਦੀ ਕਰ ਘਾਲਿਆ,
ਕਬੀਰ ਸਾਹਿਬ ਜੀ ਕਹਿੰਦੇ ਮਹਿੰਦੀ ਕਰ ਘਾਲਿਆ, ਕੋਈ ਵਾਹਿਗੁਰੂ ਦੀ ਬੰਦਗੀ ਕਰਨ ਵਾਲਾ, ਭਗਤੀ ਕਰਨ ਵਾਲਾ, ਉਹਨਾਂ ਬਾਬਤ ਦੱਸਦੇ ਆ। ਕਹਿੰਦੇ ਮਹਿੰਦੀ ਦੀ ਤਰ੍ਹਾਂ, ਜਿਵੇਂ ਮਹਿੰਦੀ ਨੂੰ ਐਨ ਪੀਸ ਪੀਸ ਕੇ ਐਨ ਉਹਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਜਾਂਦਾ, ਬਣਾਇਆ ਜਾਂਦਾ, ਇਸੇ ਤਰ੍ਹਾਂ ਕਬੀਰ ਸਾਹਿਬ ਜੀ ਕਹਿੰਦੇ ਮਹਿੰਦੀ ਕਰ ਘਾਲਿਆ, ਮਹਿੰਦੀ ਦੀ ਤਰ੍ਹਾਂ ਜਿਹਨਾਂ ਨੇ ਘਾਲਣਾ ਘਾਲੀ ਆਪਣੇ ਜੀਵਨ ਵਿੱਚ। ਇੱਕ ਤਾਂ ਭਾਈ ਉਹ ਹੈ ਜਿਹੜੇ ਹੰਕਾਰ ਦੇ ਸਹਿਤ ਪਰਮੇਸ਼ਰ ਨੂੰ ਭੁੱਲੀ ਬੈਠੇ ਆ, ਚਾਰ ਦਿਨਾਂ ਦੇ ਪ੍ਰਾਹੁਣੇ ਆ, ਪਰ ਸਮਝੀ ਇਹ ਬੈਠੇ ਆ ਵੀ ਸਾਡੇ ਤੋਂ ਬਿਨਾਂ ਹੋਰ ਕਿਸੇ ਨੇ ਰਹਿਣਾ ਨਹੀਂ ਇੱਥੇ, ਅਸੀਂ ਰਹਿਣਾ, ਅਸੀਂ ਮਾਲਕ ਹਾਂ। ਪਰ ਦੂਸਰੇ ਪਾਸੇ ਜਿਹੜੇ ਵੈਰਾਗ ਵਾਲੇ ਹੈ, ਮਹਿੰਦੀ ਦੀ ਤਰ੍ਹਾਂ ਜਿਹਨਾਂ ਨੇ ਘਾਲਣਾ ਘਾਲੀ ਹੈ, ਪਾਪ ਬੜਾ ਜਪ ਤਪ ਕੀਤਾ, ਬੜੀ ਮਿਹਨਤ ਕੀਤੀ ਹੈ,
ਆਪ ਪੀਸਾਏ ਪੀਸਾਏ
ਆਪਣੇ ਆਪ ਨੂੰ ਜਪ ਤਪ ਦੀ ਖਰਲ ਵਿੱਚ ਪਾ ਕੇ, ਐਨ ਪੀਸਿਆ ਹੋਇਆ, ਐਨ ਚੰਗੀ ਤਰ੍ਹਾਂ ਆਪਣੇ ਆਪ ਨੂੰ ਘਸਾ ਲਿਆ, ਦੇਹ ਦੀ ਹੰਗਤਾਂ ਨੂੰ ਵੀ ਇਸੇ ਤਰ੍ਹਾਂ ਆਪਣੇ ਗੁਣਾਂ ਦੀ ਹੰਗਤਾਂ ਨੂੰ ਵੀ ਐਨ ਚੰਗੀ ਤਰ੍ਹਾਂ ਪੀਸਿਆ ਹੋਇਆ, ਘਸਾਇਆ ਹੋਇਆ, ਬੜੀਆਂ ਸਖ਼ਤ ਮੁਸ਼ਕਤਾਂ ਮਿਹਨਤਾਂ ਘਾਲਣਾ ਘਾਲੀਆਂ ਫਰੀਦ ਸਾਹਿਬ ਜੀ ਦੇ ਤਰ੍ਹਾਂ
ਬਾਪ ਨਾ ਪੁੱਛੀਐ।
ਹੇ ਵਾਹਿਗੁਰੂ ਪਰਮੇਸ਼ਰ, ਤੂੰ ਜੋ ਸਾਰਿਆਂ ਦਾ ਮਾਲਕ ਹੈ, ਸਾਰਿਆਂ ਦਾ ਹੀ ਤੂੰ ਸਾਰਿਆਂ ਤੇ ਬਖਸ਼ਿਸ਼ਾਂ ਕਰਨ ਵਾਲਾ, ਉਹ ਫੇਰ ਵੀ ਤੂੰ ਕਹਿੰਦੇ ਇੰਨੀ ਘਾਲਣਾ ਵੀ ਘਾਲੀ ਹੈ, ਪਰ ਫੇਰ ਵੀ ਉਹ ਵਾਹਿਗੁਰੂ ਪਰਮੇਸ਼ਰ ਤੇਰੀ ਬਾਤ ਨਹੀਂ ਪੁੱਛਦਾ, ਤੇਰੀ ਖਬਰ ਨਹੀਂ ਲੈਂਦਾ, ਤੈਨੂੰ ਇਹ ਨਹੀਂ ਪੁੱਛਦਾ ਵੀ ਤੇਰਾ ਕਿਵੇਂ ਜੀਵਨ ਗੁਜ਼ਰਦਾ ਹੈ। ਕਦੇ ਸਰਗਮ ਰੂਪ ਧਾਰ ਕੇ ਆਪਣੇ ਪਾਏ ਚਰਨਾਂ ਨਾਲ ਵੀ ਨਹੀਂ ਲਾਉਂਦਾ, ਨਹੀਂ ਜੋੜਦਾ, ਐਸੀ ਕਹਿੰਦੇ ਖੇਡ ਵਾਹਿਗੁਰੂ ਪਰਮੇਸ਼ਰ ਭਾਵ ਇੰਨਾ ਉਹ ਬੇਪਰਵਾਹ ਹੈ, ਜਿਨ੍ਹਾਂ ਨੇ ਮਹਿੰਦੀ ਦੀ ਤਰ੍ਹਾਂ ਭਾਵ ਆਪਣੇ ਆਪ ਨੂੰ ਘਾਲਿਆ, ਘਾਲਣਾ ਘਾਲੀ ਹੈ ਜਪ ਤਪ ਦੀ, ਆਪਣੀ ਹਉਮੈ ਨੂੰ ਪੀ ਲਿਆ, ਚੰਗੀ ਤਰ੍ਹਾਂ ਘਸਾ ਲਿਆ, ਉਹਨਾਂ ਦੀ ਵੀ ਬਾਤ ਨਹੀਂ ਪੁੱਛੀ ਜਾਂਦੀ, ਉਹਨਾਂ ਨੂੰ ਵੀ ਕਦੇ ਤੂੰ ਹੈ ਵਾਹਿਗੁਰੂ ਆਪਣੇ ਪਾਏ ਚਰਨਾਂ ਨਾਲ ਨਹੀਂ ਲਾਇਆ, ਸਰਗਮ ਰੂਪ ਧਾਰ ਕੇ ਨਹੀਂ ਕਦੇ ਉਹਨਾਂ ਨੂੰ ਪੁੱਛਿਆ, ਜਿਵੇਂ ਧਰੂ ਭਗਤ ਨੂੰ ਪ੍ਰਤੱਖ ਆਪਣੇ ਕੰਠ ਨਾਲ ਲਾਇਆ, ਦਰਸ਼ਨ ਦੇ ਕੇ ਸਰਗਮ ਰੂਪ ਧਾਰ ਕੇ ਉਹਦੀਆਂ ਦੁੱਖ ਤਕਲੀਫਾਂ ਪੁੱਛੀਆਂ ਜਾਂ ਹੋਰਾਂ ਦੀਆਂ ਵੀ, ਕਦੇ ਇਸ ਤਰ੍ਹਾਂ ਨਹੀਂ ਪੁੱਛਦਾ। ਨਾ ਕਬੀਰ ਮਹਿੰਦੀ ਕਰ ਘਾਲਿਆ, ਨਿਸ਼ਚੇ ਰੂਪ ਸੁਨਹਿਰੇ ਦੇ ਵਿੱਚ ਪਾ ਕੇ, ਭਾਵ ਜਿੰਨਾ ਚਿਰ ਮਨ ਵਿੱਚ ਭਰੋਸਾ ਨਹੀਂ, ਨਿਸ਼ਚਾ ਨਹੀਂ ਆਉਂਦਾ ਨਾ, ਉਨਾ ਚਿਰ ਕਮਾਈ ਕੀਤੀ ਦਾ ਲਾਭ ਨਹੀਂ। ਪਹਿਲਾਂ ਭਰੋਸਾ, ਫਿਰ ਅਭਿਆਸ, ਅਭਿਆਸ ਰੂਪ ਡੰਡੇ ਦੇ ਨਾਲ, ਜਿਵੇਂ ਮਹਿੰਦੀ ਨੂੰ ਸਾਧ ਸੰਗਤ ਜੀ ਐਨ ਸੁਨਹਿਰੇ ਚ ਪਾ ਕੇ ਚੰਗੀ ਤਰ੍ਹਾਂ ਰਗੜਿਆ ਜਾਂਦਾ, ਫਿਰ ਉਹਦੇ ਵਿੱਚੋਂ ਰੰਗ ਨਿਕਲਦਾ ਪੂਰਨ ਰੂਪ ਦੇ ਵਿੱਚ। ਇਸੇ ਤਰ੍ਹਾਂ ਕਹਿੰਦੇ ਤੂੰ ਨਿਸ਼ਚੇ ਰੂਪ ਸੁਨਹਿਰੇ ਵਿੱਚ ਪਾ ਕੇ, ਅਭਿਆਸ ਰੂਪ ਡੰਡੇ ਦੇ ਨਾਲ ਚੰਗੀ ਤਰ੍ਹਾਂ ਆਪਣੇ ਆਪ ਨੂੰ ਘਸਾਇਆ, ਇੰਨੀਆਂ ਮਿਹਨਤਾਂ ਮੁਸ਼ਕਤਾਂ ਕੀਤੀਆਂ, ਪਰ ਵਾਹਿਗੁਰੂ ਪਰਮੇਸ਼ਰ ਫਿਰ ਵੀ ਤੇਰੀ ਬਾਤ ਖਬਰ ਨਹੀਂ ਪੁੱਛੀ ਉਹਨੇ ਵੀ ਭਗਤਾਂ ਤੇਰਾ ਕਿਵੇਂ ਦਾ ਜੀਵਨ ਹੈ, ਕਿਵੇਂ ਦਾ ਸਮਾਂ ਤੇਰਾ ਗੁਜ਼ਰਦਾ। ਇਸ ਤਰ੍ਹਾਂ ਦੀ ਬੇਪਰਵਾਹੀ ਹੈ ਵਾਹਿਗੁਰੂ ਪਰਮੇਸ਼ਰ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਸ਼ਲੋਕ ਦਾ ਉੱਤਰ ਆਪ ਕਿਰਪਾ ਕਰਕੇ ਬਾਣੀ ਵਿੱਚ ਦਿੱਤਾ, ਨਾਨਕ ਮਹਿੰਦੀ ਕਰਕੇ ਰੱਖਿਆ, ਆਪ ਪੀਸਾਏ ਪੀਸਾਏ, ਆਪੇ ਪੀਸਾ ਆਪੇ ਘਸੈ, ਆਪੇ ਹੀ ਲਾਏ ਲਾਏ। ਕਹਿੰਦੇ ਭਾਈ ਮਹਿੰਦੀ ਦੀ ਤਰ੍ਹਾਂ ਆਪ ਹੀ ਉਹ ਵਾਹਿਗੁਰੂ ਪਰਮੇਸ਼ਰ ਨੇ ਇਸ ਜੀਵ ਨੂੰ ਰੱਖਿਆ, ਆਪ ਹੀ ਸਾਰੀਆਂ ਦਾਤਾਂ, ਭਾਵ ਜਿਹੜੀ ਕਰੜੀ ਮੁਸ਼ਕਤ ਹੈ, ਮਿਹਨਤ ਹੈ, ਘਾਲਣਾ, ਉਹ ਆਪ ਹੀ ਜਿਹਨਾਂ ਤੇ ਉਹਦੀ ਕਿਰਪਾ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ, ਜਿਹਨਾਂ ਨੂੰ ਉਹਨੇ ਤਾਰਨਾ ਹੁੰਦਾ, ਉਹਨਾਂ ਤੋਂ ਮਿਹਨਤ ਕਰਾਉਂਦਾ। ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾ। ਧੰਨ ਗੁਰੂ ਅਮਰਦਾਸ ਜੀ ਨੇ 12 ਸਾਲ ਕਿੰਨੀ ਸੇਵਾ ਰੂਪ ਭੱਟੀ ਵਿੱਚ ਆਪਣੇ ਆਪ ਨੂੰ ਪਾ ਕੇ ਤਪਾਇਆ, ਕਿੰਨੀ ਘਾਲਣਾ, ਕਿੰਨੀ ਮੁਸ਼ਕਤ ਕੀਤੀ। ਵੱਡੇ ਵੱਡੇ ਭਗਤਾਂ ਨੇ, ਪ੍ਰਭੂ ਦੇ ਪਿਆਰਿਆਂ ਨੇ, ਇਸ ਕਰਕੇ ਜਿਨ੍ਹਾਂ ਨੇ ਨਾਮ ਨੂੰ ਧਿਆਇਆ, ਐਸੀਆਂ ਮੁਸ਼ਕਤਾਂ ਘਾਲੀਆਂ, ਐਸੀਆਂ ਮਿਹਨਤਾਂ ਕੀਤੀਆਂ, ਨਾਨਕ ਮਹਿੰਦੀ ਕਰਕੇ ਰੱਖਿਆ, ਆਪ ਹੀ ਸਾਏ ਪੀ ਸਾਏ, ਆਪ ਹੀ ਉਹ ਇਹ ਘਾਲਣਾ ਕਰਾਉਂਦਾ ਜਿਨ੍ਹਾਂ ਤੇ ਮੈਂ ਕਿਰਪਾ ਕਰਨੀ ਹੁੰਦੀ ਹੈ, ਆਪੇ ਪੀਸਾ ਆਪੇ ਘਸੈ ਆਪੇ ਹੀ ਲਾਏ ਲਏ, ਆਪ ਹੀ ਉਹਨਾਂ ਨੂੰ ਘਸਾਉਂਦਾ ਦੁੱਖ ਸੁੱਖ ਦੇ ਵਿੱਚ, ਭਾਵ ਦੁੱਖ ਸੁੱਖ ਦੀ ਭੱਠੀ ਦੇ ਵਿੱਚ ਪਾ ਕੇ ਐਨ ਚੰਗੀ ਤਰ੍ਹਾਂ ਉਹਨਾਂ ਨੂੰ ਸ਼ੁੱਧ ਕਰਦਾ, ਤੇ ਐਨ ਚੰਗੀ ਤਰ੍ਹਾਂ ਸੇਵਾ ਰੂਪ ਤਪ ਦੁਆਰਾ ਬਾਣੀ ਦੁਆਰਾ ਉਹਨਾਂ ਤੋਂ ਮਿਹਨਤ ਕਰਾਉਂਦਾ, ਫਿਰ ਆਪ ਹੀ ਉਹਨਾਂ ਨੂੰ ਆਪਣੇ ਨਾਲ ਲਾ ਲੈਂਦਾ। ਐਸੀ ਕਿਰਪਾ ਵਾਹਿਗੁਰੂ ਪਰਮੇਸ਼ਰ ਕਰਦਾ, ਫਿਰ ਉਹਨਾਂ ਦੇ ਵਿੱਚੋਂ ਜਿਵੇਂ ਮਹਿੰਦੀ ਦੇ ਵਿੱਚੋਂ ਬੜਾ ਗੂੜਾ ਰੰਗ ਨਿਕਲਦਾ, ਇਸੇ ਤਰ੍ਹਾਂ ਉਹਨਾਂ ਦੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਉਹਨਾਂ ਦੇ ਹਿਰਦੇ ਵਿੱਚੋਂ ਭਗਤੀ ਦਾ ਗੂੜਾ ਰੰਗ, ਲਾਲ ਰੰਗ ਕਿਸ ਕੋ ਲੱਗਾ, ਜਿਸਕੇ ਵਡਭਾਗਾ, ਜਿਹਨਾਂ ਨੇ ਮਹਿੰਦੀ ਦੀ ਤਰ੍ਹਾਂ ਭਾਈ ਘਾਲਣਾ ਘਾਲੀ ਹੈ, ਆਪਣੇ ਜੀਵਨ ਨੂੰ ਜਦ ਪਹਾੜਾ ਧੀਰ ਸੁਨਿਆਰ ਰਹਿਣ ਮਤ ਵੇਦ ਹਥਿਆਰ ਪਾਉ ਖਲਾਗਨ ਤਪਤਾਉ ਭਾਂਡਾ ਪਾਓ ਅੰਮ੍ਰਿਤ ਤਿਤ ਭਾਲ ਘੜੀਆ ਸ਼ਬਦ ਸੱਚੀ ਟਕਸਾਲ ਐਸੀ ਢਾਲਣਾ ਜਿਨ੍ਹਾਂ ਨੇ ਕੀਤੀ ਆਪਣੇ ਆਪ ਨੂੰ ਆਪਣੀ ਹੋਮੇ ਨੂੰ ਪੀ ਲਿਆ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਇਸ ਹੋਮੇ ਨੂੰ ਦੇਹੀ ਨੂੰ ਜਾਂ ਸੂਖਮ ਹੋਮੇ ਨੂੰ ਐਨ ਚੰਗੀ ਤਰ੍ਹਾਂ ਪੀਸ ਲਿਆ ਮਹੀਨ ਕਰ ਲਿਆ ਜਿਨ੍ਹਾਂ ਨੇ ਉਹਨਾਂ ਦੇ ਉੱਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਐਸੀ ਕਿਰਪਾ ਹੁੰਦੀ ਹੈ ਭਾਵ ਉਹਨਾਂ ਨੂੰ ਇੰਨਾ ਸਿਦਕ ਇੰਨਾ ਸਬਰ ਦੇ ਦਿੰਦਾ ਕਿ ਉਹਨਾਂ ਦੇ ਮਨ ਵਿੱਚ ਕਦੇ ਫਿਰ ਵਾਹਿਗੁਰੂ ਪਰਮੇਸ਼ਰ ਦੇ ਉੱਤੇ ਸਾਧ ਸੰਗਤ ਜੀ ਕੋਈ ਰੋਸਾ ਕੋਈ ਗਿਲਾ ਸ਼ਿਕਵਾ ਨਹੀਂ ਪੈਦਾ ਭਾਵ ਇੰਨੀ ਘਾਲਣਾ ਕਰਕੇ ਵੀ ਉਹ ਮਾਲਕ ਵਾਹਿਗੁਰੂ ਪਰਮੇਸ਼ਰ ਨਾਮ ਵੀ ਪੁੱਛੇ ਤਾਂ ਵੀ ਉਹਦੀ ਰਜਾ ਵਿੱਚ ਇੰਨਾ ਵੱਡਾ ਸਬਰ ਉਹਨਾਂ ਨੇ ਰੱਖਿਆ ਇੰਨਾ ਵੱਡਾ ਧੀਰਜ ਰੱਖਿਆ ਪ੍ਰਭੂ ਦੇ ਪਿਆਰਿਆਂ ਨੇ ਜਿਵੇਂ ਫਰੀਦ ਸਾਹਿਬ ਜੀ ਸਾਰੀ ਜ਼ਿੰਦਗੀ ਤਪੱਸਿਆ ਕਰਦੇ ਰਹੇ ਅਖੀਰਲੇ ਸਮੇਂ ਤੇ ਵੀ ਕਾਂਗਾ ਕਰਾਉਣ ਢੰਡੋਲਿਆ ਸਗਲਾ ਖਾਇਆ ਮਾਸ ਇਹ ਦੋਏ ਲੈਣਾ ਮਤ ਸ਼ੋਹ ਫਿਰ ਦੇਖਣ ਕੀ ਆਸ ਕਹਿੰਦਾ ਪਿਆਰੇ ਪਰਮੇਸ਼ਰ ਦੇ ਦਰਸ਼ਨਾਂ ਦੀ ਅਜੇ ਵੀ ਆਸ ਹੈ ਸਰੀਰ ਅਖੀਰਲੇ ਸਮੇਂ ਦੀਆਂ ਘੜੀਆਂ ਨੂੰ ਉਡੀਕਦਾ ਪਰ ਕਾਨੂੰ ਇਹ ਮੇਰੀ ਨਿਗਾਹ ਜਿਹੜੀ ਹੈ ਜਿਹਦੇ ਨਾਲ ਅੱਖਾਂ ਨਾਲ ਮੈਂ ਪ੍ਰਭੂ ਦੇ ਦੀਦਾਰ ਕਰਨੇ ਇਹਨਾਂ ਨੂੰ ਨੀ ਚੂੰਡ ਕੇ ਖਾਣਾ ਇਹਨਾਂ ਤੇ ਠੁੰਡੇ ਨੀ ਮਾਰਨੇ ਇਹਨਾਂ ਨੂੰ ਅਜੇ ਰਹਿਣ ਦਿਓ ਬਾਕੀ ਤਾਂ ਤੁਸੀਂ ਚੂੰਡ ਚੂੰਡ ਕੇ ਮਾਸ ਖਾ ਲਿਆ ਸਾਰਾ ਅਜੇ ਮੈਨੂੰ ਆਪਣੇ ਪਿਆਰੇ ਦੇ ਦਰਸ਼ਨਾਂ ਦੀ ਸਿੱਖ ਹੈ ਇੱਛਾ ਹੈ ਆਸ ਹੈ ਮੈਨੂੰ ਆਪਣੇ ਪ੍ਰਭੂ ਦੇ ਉੱਤੇ ਐਡਾ ਵੱਡਾ ਸਬਰ ਐਡਾ ਵੱਡਾ ਜੇਰਾ ਜਿਵੇਂ ਫਰੀਦ ਸਾਹਿਬ ਜੀ ਨੇ ਕਿਹਾ ਦਰਵੇਸਾਂ ਨੂੰ ਲੋੜ ਹੀ ਹੈ ਰੁੱਖਾਂ ਦੀ ਜੀਰਾ ਦਰਵੇਸਾਂ ਪ੍ਰਭੂ ਦੇ ਪਿਆਰਿਆਂ ਦੀ ਫਕੀਰਾਂ ਦੀ ਪ੍ਰਭੂ ਦੇ ਪਿਆਰੇ ਦਰਵੇਸਾਂ ਦੀ ਭਾਈ ਰੁੱਖਾਂ ਵਰਗਾ ਜੇਰਾ ਛੇਤੀ ਨੀ ਘਬਰਾਉਣਾ ਡੋਲਣਾ ਨੀ ਵੀ ਨਹੀਂ ਵੀ ਪੁੱਛਿਆ ਤਾਂ ਵੀ ਉਹਦੀ ਰਜਾ ਵਿੱਚ ਉਹਦੇ ਭਾਣੇ ਵਿੱਚ ਕਿ ਉਹਦੇ ਹੁਕਮ ਵਿੱਚ ਪਰ ਜਿਹੜੇ ਇੰਨਾ ਭਾਈ ਸਬਰ ਰੱਖਦੇ ਹੈ ਇੰਨੀ ਮਿਹਨਤ ਕਰਦੇ ਹੈ ਉਹਨਾਂ ਨੂੰ ਫਿਰ ਆਪੇ ਹੀ ਲਾਏ ਲਏ ਆਪਣੇ ਗਲ ਨਾਲ ਆਪ ਹੀ ਫਿਰ ਲਾਉਂਦਾ ਕਿਰਪਾ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਉੱਤਰ ਦਿੱਤਾ ਇਸ ਸਲੋਕ ਦਾ ਆਪ ਕਈ ਥਾਵਾਂ ਤੇ ਜਿੱਥੇ ਭਗਤਾਂ ਵੱਲੋਂ ਸਵਾਲ ਪਾਏ ਗਏ ਨੇ ਜਿਵੇਂ ਕਬੀਰ ਸਾਹਿਬ ਨੇ ਵੀ ਪਾਏ ਫਰੀਦ ਸਾਹਿਬ ਨੇ ਉਹਨਾਂ ਦੇ ਉੱਤਰ ਫਿਰ ਗੁਰੂ ਸਾਹਿਬ ਨੇ ਦਿੱਤੇ ਆਪ ਆਪਣੀ ਬਾਣੀ ਵਿੱਚ ਕਹਿੰਦੇ ਭਾਈ ਜਿਨ੍ਹਾਂ ਨੇ ਇੰਨਾ ਸਬਰ ਸਿਦਕ ਰੱਖਿਆ ਉਹਨਾਂ ਦੀ ਬਾਤ ਜ਼ਰੂਰ ਪੁੱਛਦਾ ਕਿਉਂ ਨਹੀਂ ਪੁੱਛਦਾ ਜ਼ਰੂਰ ਪੁੱਛੇਗਾ ਔਰ ਉਹਨਾਂ ਨੂੰ ਲਾਵੇਗਾ ਜ਼ਰੂਰ ਆਪਣੇ ਪਾਏ ਚਰਨਾਂ ਨਾਲ ਕਿਉਂ ਨਹੀਂ ਲਾਵੇਗਾ ਜ਼ਰੂਰ ਲਾਵੇਗਾ ਉਹਨਾਂ ਨੂੰ ਆਪਣੇ ਚਰਨਾਂ ਨਾਲ ਜਿਨ੍ਹਾਂ ਨੇ ਇੰਨੀ ਮੁਸ਼ਕਤ ਇੰਨੀ ਮਿਹਨਤ ਕੀਤੀ ਹੈ ਪੈਸੇ ਬਾਤ ਨਾ ਪੁੱਛੀ ਹੈ ਨਾ ਪੁੱਛੀ ਹੈ ਕਿਉਂ ਨਹੀਂ ਪੁੱਛੇਗਾ ਜ਼ਰੂਰ ਪੁੱਛੇਗਾ ਉਹਨਾਂ ਦੀ ਬਾਤ ਉਹਨਾਂ ਦੀ ਗੱਲ ਉਹਨਾਂ ਦੀ ਖਬਰ ਉਹਨਾਂ ਦੀ ਖਬਰ ਜ਼ਰੂਰ ਲਵੇਗਾ ਉਹਨਾਂ ਨੂੰ ਪੁੱਛੇਗਾ ਕੀ ਦੁੱਖ ਤਕਲੀਫ ਹੈ ਤੈਨੂੰ ਕੀ ਤੇਰੇ ਤੇ ਸੰਕਟ ਹੈ ਜਿਵੇਂ ਪ੍ਰਹਿਲਾਦ ਭਗਤ ਨੂੰ ਪੁੱਛਿਆ ਕਬੀਰ ਸਾਹਿਬ ਦੀ ਰੱਖਿਆ ਕੀਤੀ ਨਾਮਦੇਵ ਦੀ ਸਭ ਦੀ ਉਹ ਕੀਤੀ ਹੈ ਜ਼ਰੂਰ ਪੁੱਛੇਗਾ ਔਰ ਕਿਉਂ ਨਹੀਂ ਉਹਨਾਂ ਨੂੰ ਲਾਈ ਪਾਏ ਚਰਨਾਂ ਨਾਲ ਕਿਉਂ ਨਹੀਂ ਲਾਵੇਗਾ ਜ਼ਰੂਰ ਲਾਵੇਗਾ ਜਿਨ੍ਹਾਂ ਨੇ ਇੰਨੀ ਭਾਈ ਭਗਤੀ ਵਾਹਿਗੁਰੂ ਦੀ ਕੀਤੀ ਹੈ ਮਹਿੰਦੀ ਦੀ ਤਰ੍ਹਾਂ ਆਪਣੇ ਆਪ ਨੂੰ ਐਨ ਜਿਨ੍ਹਾਂ ਨੇ ਜਗਤਰ ਦੀ ਮੁਸ਼ਕਤ ਘਾਲ ਘਾਲ ਕੇ ਇੰਨੀ ਘਾਲਣਾ ਘਾਲੀ ਹੈ ਉਹਨਾਂ ਤੇ ਜ਼ਰੂਰ ਕਿਰਪਾ ਕਰਦਾ ਉਹ ਪਰਮੇਸ਼ਰ ਵਾਹਿਗੁਰੂ ਕਿਉਂਕਿ ਪਵਿਤ ਪਾਵਨ ਹਰ ਬਿਰਦ ਸਦਾਇਕ ਤਿਲ ਹੀ ਭੰਨਾ ਘਾਲੇ ਪਰਮੇਸ਼ਰ ਪਾਪੀਆਂ ਨੂੰ ਸਾਧ ਸੰਗਤ ਜੀ ਤਾਰਨ ਵਾਲਾ ਜਿਹਦਾ ਬਿਰਦ ਹੈ ਪਾਪੀਆਂ ਨੂੰ ਪਵਿੱਤਰ ਕਰ ਦਿੰਦਾ ਇਹ ਉਹਦਾ ਸੁਭਾਅ ਹੈ ਤੇ ਜਿਹੜੇ ਕਹਿੰਦੇ ਥੋੜੀ ਜਿੰਨੀ ਵੀ ਕੋਈ ਘਾਲਣਾ ਘਾਲਦਾ ਉਹਦੇ ਦਰ ਦੀ ਪ੍ਰਾਪਤੀ ਲਈ ਥੋੜੀ ਜੀ ਕੋਈ ਸੇਵਾ ਕਰਦਾ ਥੋੜਾ ਜੀ ਕੋਈ ਨਾਮ ਜਪਦਾ ਉਹਨਾਂ ਦੀ ਘਾਲਣਾ ਨੂੰ ਉਹਨਾਂ ਦੀ ਸੇਵਾ ਨੂੰ ਉਹਨਾਂ ਦੀ ਮਿਹਨਤ ਨੂੰ ਉਹਨਾਂ ਦੀ ਭਗਤੀ ਨੂੰ ਪਰਮੇਸ਼ਰ ਅਜਾਈ ਖਾਲੀ ਨਹੀਂ ਜਾਣ ਦਿੰਦਾ ਜ਼ਰੂਰ ਫਲ ਲਾਉਂਦਾ ਜ਼ਰੂਰ ਕਿਰਪਾ ਕਰਦਾ ਜ਼ਰੂਰ ਬਖਸ਼ਿਸ਼ ਕਰਦਾ ਨਿਸ਼ਚਾ ਭਰੋਸਾ ਹੋਣਾ ਚਾਹੀਦਾ ਕਦੇ ਡੋਲਣਾ ਨਹੀਂ ਚਾਹੀਦਾ ਸੇਵਾ ਕਰਦਿਆਂ ਵੀ ਅਜੇ ਕੁਝ ਪ੍ਰਾਪਤ ਨਹੀਂ ਹੋਇਆ ਜ਼ਰੂਰ ਉਹ ਕਿਰਪਾ ਕਰਦਾ ਹੈ ਆਪ ਹੀ ਬਖਸ਼ਿਸ਼ਾਂ ਕਰਦਾ ਹੈ
ਕਬੀਰ ਜੇ ਦਰ ਆਪ ਜਾਤੇ ਹੋ
साहब जी कहते भाई जिस घर आप जाते हो वो कि घर है वह कि दरवाजा जिथे आद कोई रोक ना पवे रुकावट ना पवे वो है सतसंगत रूप दरवाजा। कबीर जिस घर आप जाते हो कबीर साहब कहते जेड़ा दर केड़ा दर जिथे आद्या किसी तरह की कोई रुकावट ना पवे कोई रोक ना पवे
हटका ना ही कोई
कोई हटकार रोक ना सके किसी भी तरह भी तू इथे क्यों आया वो केड़ा दर है सतसंगत का दर है भाई जिथे हर समय कोई किसी नू रोक नहीं सकता जदों मर्जी कोई आवे अते जावे सतगुरु दे दर्शन करे संगत करे
दर कैसे छोड़िए
इहो जिहा दर क्यों छड़िए कदे भी ना छड़िए भाई ऐसा दर सतसंगत रूप दरवाजा सतसंगत रूप दर कदे भी नहीं छड़ना
जो दर ऐसा हो
जिहड़ा ऐसा दर है राजयां दे जाओ वजीरां दे जाओ वड्डे वड्डे शाहूकारां दे जाओ रस्ते विच बड़ियां रोकां लगियां हुंदियां पहरे लगे हुंदे ऐ अजे वक्त नहीं मिल नहीं सकते तू किवें आया तेनू नहीं मिलिया जाएगा जां तू कोई समा नहीं लिया तेरी कोई जान पछाण नहीं पर सतगुरु का दर ऐसा संगत रूप दर ऐसा गुरु का दर ऐसा इत्थे भाई कोई हटक रोक नहीं पाउण वाला जदों मर्जी कोई शरदा नाल आवे भावना नाल आवे अते जावे फिर ऐसे सतगुरु का दर क्यों छड़िए जिस दर ते सदा ही खुलना प्राप्त हन ऐसा दर जो जिथों जिस दर तो ज्ञान की प्राप्ति होनी है मुक्ति की दात प्राप्त होनी है लोक प्रलोक दिया सारिया दातां प्राप्त होनिया ऐसा दर जिहड़ा भाई बख्शिशां का घर है जिथों बख्शिशां ही प्राप्त होंदिया कदे कोई निराश नहीं इथों गया हर एक नूं सतगुरु ने कृपा करके तारिया भाई वो ऐसा दर कदे भुल के भी ना छड़िए मेरे सतगुरु का एवं होरां दे दरां ते तुरे फिरना दे धारियां दे पखंडियां दे उत्थे निराशा ही पले पवेगी सतगुरु दे दर ते आउण नाल भाई आसा सारियां पूरियां हुंदियां इच्छा पूर्वक सर्व सुखदाता हर जा कै बस है काम तेना ऐसियां महान बख्शिशां ऐसियां महान रहमतां जिथों प्राप्त हुंदियां जिहड़ा इहो जिहा दर है बख्शिशां दा दर है जिथों बख्शिशां ही पले विच प्राप्त हुंदियां कोई खाली नहीं जांदा ओ दर ऐसा बख्शिशां भरिया दर ना कदे भी छड है प्यारिया उस दर नाल सदा ही जुड़िया रहना कर
कबीर डूबा था पै उभरियो
कबीर साहब जी उपदेश दे रहे हैं कहते डूबा था डूब रहा सी मैं इस संसार विच दुखां विच भी डुब रहा सी जमन मरन दे चक्कर विच भी डुब रहा सी पै उभरो पै बहो उभर गया बच गया मैनू बचा लिया मेरे सतगुरु ने डुबदे होए नूं
गोद की लहर झबक
डुब गया सी औगुण करके पाप करके तो संगत करके डुब गया शराब पी पी के जीवन डुब गया संगत विच पै के डुब गया औगुणा दी ऐसी लहर आई उहदे विच डुब गया मेरा जीवन गर्क गया बिल्कुल पर मैनू पै बहुण बचा लिया किवें गुण की लहर झबक शुभ गुणा दी एक लहर आई सतसंगत दे विचों प्राप्त होई ते मैनू उस सतसंगत रूप लहर दे विचों गुणा दी छल आई झबक नाम छल दा ऐसी छल आई उन्हें मैनू बचा लिया जिवें साध संगत जी कोई बंदा डुब रहा होवे पानी विच कई वारी ऐसी छल आउंदी है कढ के बाहर किनारे ते ला दिंदी है बचा लैंदी है समुद्र आदकां दे विच डूंघे पानिया विच पानी का जिथे बहुता वड्डा प्रवाह वगदा होवे कई वारी दरियावां दे विच भी परमेश्वर जी नाल रखना हुंदा ऐसी छल ऐसी लहर आई कहिंदे डुबदे होए नूं बचा लिया बच गया कहिंदे इसे तरह मैं ए डूबा खै भाई डुब रहा सी मैं संसार दे विच पापां दे विच उसंगत विच पै के पर बहुतों बचा लिया गुरु साहब ने शुभ गुणा की लहर पैदा की, ऐसी शुभ गुणा की छल आई कि मैं बच गया, मैनू रख लिया, हथ दे के बचा लिया है।
जब देखो बेड़ा जर्जरा,
जदों देखा कि मनुखा जीवन रूप जेड़ा बेड़ा है ना, ये जर्जरा साध संगत जी उस कहते जेड़ा है फटिया पुराना है, जेड़ा कमजोर हो गए, जिमें जेड़ी बेड़ी टुटी फुटी हो गए, जिदे थां थां छेक पए हो ना, ਉਹ ਫਿਰ ਕਦੇ ਕਿਸੇ ਯਾਤਰੂ ਨੂੰ ਕਿਸੇ ਪਾਰ ਲੰਘਣ ਵਾਲੇ ਨੂੰ ਪਾਰਲੇ ਕਿਨਾਰੇ ਤੇ ਨਹੀਂ ਪਹੁੰਚਾ ਸਕਦੀ, ਉਹ ਬੇੜਾ ਪਾਣੀ ਵਿੱਚ ਹੀ ਡੁੱਬ ਜਾਂਦਾ। ਇਸੇ ਤਰ੍ਹਾਂ ਕਹਿੰਦੇ ਮਨੁੱਖਾ ਜੀਵਨ ਰੂਪ ਜਿਹੜਾ ਬੇੜਾ ਹੈ ਨਾ ਸਾਨੂੰ ਪ੍ਰਾਪਤ ਹੋਇਆ, ਇਹਦੇ ਵਿੱਚ ਵੀ ਛੇਕ ਹੈ, ਅਸੰਸਕਾਰਾਂ ਦੇ ਛੇਕ ਹੈ, ਮਾੜੇ ਚੰਗੇ ਫੁਰਨਿਆਂ ਦੇ ਛੇਕ ਹੈ। ਇਹ ਜਿਹੜੇ ਫੁਰਨੇ ਹੈ ਇਹ ਇੰਨੇ ਕੁ ਛੇਕ ਹੋਏ ਹੋਏ ਹੈ ਜੀਵਨ ਦੇ ਅੰਦਰ, ਇਹਨਾਂ ਚੋਂ ਨਹੀਂ ਨਿਕਲ ਸਕਦਾ। ਕਾਲ ਰੂਪ ਪਾਣੀ ਪਈ ਜਾਂਦਾ ਔਰ ਇਹ ਜੀਵਨ ਜਿਹੜਾ ਹੈ ਬੇੜੇ ਦੀ ਤਰ੍ਹਾਂ ਇਹ ਡੁੱਬ ਜਾਂਦਾ, ਫਿਰ ਇਸੇ ਤਰ੍ਹਾਂ ਸੰਸਾਰ ਭੌਜਲ ਦੇ ਅੰਦਰ।
ਸਭ ਉਤਰ ਪਰਿਓ ਫਰਕ,
ਵੀਰ ਸਾਹਿਬ ਕਹਿੰਦੇ ਜਦੋਂ ਗੁਣਾਂ ਦੀ ਲਹਿਰ ਆਈ, ਸਤਿਗੁਰਾਂ ਨੇ ਕਿਰਪਾ ਕੀਤੀ, ਫਿਰ ਕਹਿੰਦੇ ਮੈਂ ਉਸ ਪ੍ਰਭੂ ਦੀ ਬਖਸ਼ਿਸ਼ ਰੂਪ ਛਲ ਦੁਆਰਾ ਮੈਂ ਇਸ ਵਿੱਚੋਂ ਉੱਤਰ ਗਿਆ, ਪਾਰ ਹੋ ਗਿਆ। ਪਰ ਉੱਤਰ ਪਰੇ ਹੋ ਫਰਕ, ਮੈਂ ਉਸੇ ਵਕਤ ਉੱਤਰ ਗਿਆ, ਪਾਰ ਚਲੇ ਗਿਆ। ਜਿਵੇਂ ਲਹਿਰ ਪਾਰਲੇ ਕਿਨਾਰੇ ਲਾ ਦਿੰਦੀ ਹੈ, ਇਉਂ ਜਦੋਂ ਗੁਰੂ ਨੇ ਸ਼ੁਭ ਗੁਣਾਂ ਦੀ ਦਾਤ ਦੇ ਦਿੱਤੀ, ਭਗਤੀ ਰੂਪ ਐਸੀ ਛਲ ਪੈਦਾ ਹੋਈ ਤੇ ਮੈਨੂੰ ਪਾਰਲਾ ਕਿਨਾਰਾ ਕਿਹੜਾ, ਮੁਕਤੀ ਦਾ ਕਿਨਾਰਾ ਮੈਨੂੰ ਪ੍ਰਾਪਤ ਹੋ ਗਿਆ। ਉਹ ਮੇਰੇ ਸਤਿਗੁਰੂ ਨੇ ਕਿਰਪਾ ਕਰਕੇ ਮੈਨੂੰ ਹੱਥ ਦੇ ਕੇ ਬਚਾ ਲਿਆ, ਹੱਥ ਦੇ ਕੇ ਮੇਰੀ ਰੱਖਿਆ ਕਰ ਲਈ। ਉਹ ਭਾਈ ਕਸੰਗਤ ਵਿੱਚ ਡੁੱਬ ਰਿਹਾ ਸੀ, ਜਦੋਂ ਸਤਸੰਗਤ ਪ੍ਰਾਪਤ ਹੋਈ ਸ਼ੁਭ ਗੁਣਾਂ ਦੀ ਲਹਿਰ ਵਿੱਚੋਂ, ਐਸੀ ਵੈਰਾਗ ਦੀ ਛਲ ਆਈ, ਐਸੀ ਭਗਤੀ ਦੀ ਛਲ ਆਈ ਕਿ ਮੇਰਾ ਇਹ ਜੀਵਨ ਡੁੱਬਦਾ ਜਾ ਰਿਹਾ ਸੀ, ਇਸ ਨੂੰ ਬਚਾ ਲਿਆ ਸਤਿਗੁਰੂ ਨੇ ਪਾਰਲੇ ਕਿਨਾਰੇ ਸਤਸੰਗਤ ਦੁਆਰਾ, ਮੁਕਤੀ ਦੇ ਕਿਨਾਰੇ ਸੱਚਖੰਡ ਦੇ ਕਿਨਾਰੇ ਮੈਨੂੰ ਲਾ ਦਿੱਤਾ, ਮੈਂ ਉੱਤਰ ਗਿਆ, ਇੰਨਾ ਮੇਰਾ ਫਰਕ, ਇੰਨਾ ਅੰਤਰ ਰਹਿ ਗਿਆ, ਮੈਂ ਬਚ ਗਿਆ। ਕਹਿੰਦੇ ਦੂਸਰੇ ਡੁੱਬ ਗਏ ਪਰ ਮੈਨੂੰ ਰੱਖ ਲਿਆ ਮੇਰੇ ਸਤਿਗੁਰੂ ਨੇ ਕਿਰਪਾ ਕਰਕੇ।
ਵੀਰ ਪਾਪੀ ਭਗਤ ਨਾ ਭਾਵਈ,
ਇਹ ਸਲੋਕ ਵਿੱਚ ਕਬੀਰ ਸਾਹਿਬ ਜੀ ਫਰਮਾਨ ਕਰਦੇ, ਜਿਹੜਾ ਬੰਦਾ ਪਾਪੀ ਹੈ ਨਾ, ਪਾਪ ਕਰਨ ਵਾਲਾ, ਉਹਨੂੰ ਪਰਮੇਸ਼ਰ ਦੀ ਭਗਤੀ ਭਾਵਈ ਚੰਗੀ ਨਹੀਂ ਲੱਗਦੀ ਹੈ।
ਹਰ ਕੀ ਪੂਜਾ ਨਾ ਸੁਹਾਏ,
ਹਰ ਪੂਜਾ ਨਾ ਸੁਹਾਏ, ਹਰੀ ਦੇ ਦਰ ਦੀ ਪੂਜਾ ਜਿਹੜੀ ਸੇਵਾ ਟਹਿਲ ਹੈ, ਉਹ ਵੀ ਪਾਪੀ ਮਨੁੱਖਾਂ ਨੂੰ ਚੰਗੀ ਨਹੀਂ ਲੱਗਦੀ, ਉਹ ਚੰਗੀ ਨਹੀਂ ਸਮਝਦੇ ਵਾਹਿਗੁਰੂ ਦੇ ਦਰ ਦੀ ਸੇਵਾ ਨੂੰ ਕਰਨੀ।
ਮਾਖੀ ਚੰਦਨ ਪਰ ਹਰੈ,
ਮਾਖੀ ਜਿਹੜੀ ਮੱਖੀ ਹੈ ਉਹਦਾ ਸੁਭਾਅ ਹੈ ਕਿ ਚੰਦਨ ਵਰਗੀ ਠੰਡੀ ਸੁਗੰਧੀ ਨੂੰ ਤਿਆਗ ਦਿੰਦੀ ਹੈ। ਜਿੱਥੇ ਚੰਦਨ ਵਰਗੀ ਠੰਡੀ ਖੁਸ਼ਬੋ ਹੋਵੇ ਨਾ, ਉਹਨੂੰ ਛੱਡ ਕੇ ਦੂਰ ਚਲੀ ਜਾਂਦੀ ਹੈ।
ਜਹਾਂ ਬਗੰਧ ਤਹਿ ਜਾਵੇ,
ਜਿੱਥੇ ਬਗੰਧ ਵਿਸ਼ੇਸ਼ ਰੂਪ ਦੇ ਵਿੱਚ ਗੰਧ ਦੁਰਗੰਧੀ ਹੁੰਦੀ ਹੈ, ਲਹੂ ਪਾਕ ਹੁੰਦਾ, ਗੰਦਗੀ ਹੁੰਦੀ ਹੈ, ਮੱਖੀ ਉੱਥੇ ਨੂੰ ਦੌੜ ਕੇ ਜਾਂਦੀ ਹੈ, ਉੱਥੇ ਨੂੰ ਦੌੜਦੀ ਹੈ। ਇਸੇ ਤਰ੍ਹਾਂ ਜਿਹੜਾ ਪਾਪੀ ਮਨੁੱਖ ਹੈ ਉਹਨੂੰ ਭਾਈ ਭਗਤੀ ਨਹੀਂ ਕਰਨੀ ਚੰਗੀ ਲੱਗਦੀ, ਸੰਗਤ ਦੀ ਸੇਵਾ ਕਰਨੀ ਨਹੀਂ ਚੰਗੀ ਲੱਗਦੀ, ਉਹ ਭਗਤੀ ਦੀ ਮਹਿਕ ਨੂੰ ਛੱਡ ਕੇ, ਭਗਤੀ ਦੀ ਖੁਸ਼ਬੋ ਨੂੰ ਛੱਡ ਕੇ, ਵਾਹਿਗੁਰੂ ਦੇ ਦਰ ਦੀ ਭਗਤੀ ਸਹਿਤ ਜਿਹੜੀ ਹੈ ਠੰਡ ਪਾਉਣ ਵਾਲੀ ਹੈ ਹਿਰਦੇ ਦੇ ਵਿੱਚ, ਉਹਨੂੰ ਛੱਡ ਕੇ ਵਿਸ਼ਿਆਂ ਦੀ ਦੁਰਗੰਧੀ ਵੱਲ ਨੂੰ ਦੌੜਦਾ। ਕਿੱਥੇ ਦੌੜਦਾ? ਜਿੱਥੇ ਕੋਈ ਸੰਗਤ ਦਾ ਬੋਲਬਾਲਾ, ਜਿੱਥੇ ਕੋਈ ਜੂਆ ਖੇਡਦਾ, ਸ਼ਰਾਬ ਦੇ ਦੌਰ ਚੱਲਦੇ ਹੈ, ਨਿੰਦਿਆ ਹੁੰਦੀ ਹੈ, ਉੱਥੇ ਨੂੰ ਜਾ ਕੇ ਬੈਠਦਾ, ਉੱਥੇ ਜਾਂਦਾ ਜਿਹੜਾ ਪਾਪੀ ਮਨੁੱਖ ਹੈ। ਐਸੀ ਪਾਪੀ ਮਨੁੱਖ ਦੀ ਹਾਲਤ ਹੈ। ਮਾਖੀ ਚੰਦਨ ਪਰ ਹੈ ਜਹ ਬਗੰਧ ਤਹਿ ਜਾਏ। ਇਸੇ ਤਰ੍ਹਾਂ ਭਾਈ ਚੰਦਨ ਦੀ ਨਿਆਏ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਹੈ, ਔਰ ਮਾਖੀ ਜਿਹੜੀ ਮੱਖੀ ਮਾਇਆ ਹੈ, ਜਿਨ੍ਹਾਂ ਨੂੰ ਭਗਤੀ ਰੂਪ ਖੁਸ਼ਬੋ ਵਾਹਿਗੁਰੂ ਦੀ ਪ੍ਰਾਪਤ ਹੋ ਗਈ, ਉਹ ਭਾਈ ਮਾਇਆ ਰੂਪ ਮੱਖੀ ਦੇ ਅਸਰ ਤੋਂ ਬਚ ਗਏ, ਉਹ ਰਹਿਤ ਹੋ ਗਏ। ਜਿੱਥੇ ਦੁਰਗੰਧੀਆਂ ਸਨ ਵਿਸ਼ਿਆਂ ਦੀਆਂ, ਉਹਨਾਂ ਥਾਵਾਂ ਤੋਂ ਬੇਨਾਮ ਰਹਿਤ ਹੋ ਗਏ, ਉੱਥੇ ਨਹੀਂ ਉਹ ਜਾਂਦੇ ਹਨ। ਕੌਣ? ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਭਗਤੀ ਪਾਉਂਦੀ ਹੈ ਚੰਗੀ ਲੱਗਦੀ ਹੈ, ਜਿਨ੍ਹਾਂ ਨੂੰ ਸੇਵਾ ਕਰਨੀ ਚੰਗੀ ਲੱਗਦੀ ਹੈ, ਉਹਨਾਂ ਉੱਤੇ ਕਿਰਪਾ ਹੁੰਦੀ ਹੈ। ਇਸੇ ਤਰ੍ਹਾਂ ਕਬੀਰ, ਪਾਪੀ ਭਗਤ ਨਾ ਭਾਵੇ, ਹਰ ਪੂਜਾ ਨਾ ਸੁਹਾਏ। ਜਿਨ੍ਹਾਂ ਨੇ ਸਤਿਗੁਰੂ ਦੇ ਦਰ ਤੋਂ ਭਗਤੀ ਨੂੰ ਪੀ ਲਿਆ, ਭਗਤੀ ਨੂੰ ਧਾਰਨ ਕਰ ਲਿਆ, ਭਗਤੀ ਨੂੰ ਪਾ ਲਿਆ ਜੀਵਨ ਦੇ ਵਿੱਚ, ਉਹਨਾਂ ਨੂੰ ਭਾਈ ਭਗਤੀ ਤੋਂ ਬਿਨਾਂ ਹੋਰ ਕੋਈ ਦੁਨੀਆਂ ਦਾ ਸੁੱਖ ਨਾ ਕੋਈ ਹੋਰ ਕੋਈ ਵਸਤੂ ਨਾ ਭਾਵੀ ਨਹੀਂ ਚੰਗੀ ਨਹੀਂ ਲੱਗਦੀ। ਹਰ ਪੂਜਾ ਨਾ ਸੁਹਾਏ, ਪ੍ਰਭੂ ਦੀ ਪੂਜਾ ਸੇਵਾ ਤੋਂ ਬਿਨਾਂ ਹੋਰ ਕੋਈ ਦੁਨੀਆਂ ਵਿੱਚ ਉਹਨਾਂ ਨੂੰ ਕੋਈ ਚੰਗਾ ਸੁਹਾਏ ਸੋਭਨੀਕ ਨਹੀਂ ਲੱਗਦਾ, ਚੰਗਾ ਨਹੀਂ ਲੱਗਦਾ ਉਹਨਾਂ ਨੂੰ। ਐਸੀ ਉਹਨਾਂ ਉੱਤੇ ਕਿਰਪਾ ਹੋ ਜਾਂਦੀ ਹੈ। ਔਰ ਕਿਉਂਕਿ ਉਹਨਾਂ ਨੂੰ ਭਗਤੀ ਦੀ ਖੁਸ਼ਬੋ ਜੀਵਨ ਦੇ ਵਿੱਚ ਪ੍ਰਾਪਤ ਹੋ ਗਈ ਹੈ, ਮਾਇਆ ਰੂਪ ਮੱਖੀ ਤੋਂ ਬਚ ਗਏ ਹੈ, ਔਰ ਇਸੇ ਤਰ੍ਹਾਂ ਵਿਸ਼ਿਆਂ ਦੀ ਦੁਰਗੰਧੀ ਤੋਂ ਰਹਿਤ ਹੋ ਗਏ ਹੈ ਵਿਸ਼ੇਸ਼ ਰੂਪ ਦੇ ਵਿੱਚ। ਇਸ ਕਰਕੇ ਤਹਿ ਜਾਏ, ਉੱਥੇ ਉਹਨਾਂ ਨੂੰ ਥਾਂ ਪ੍ਰਾਪਤ ਹੋ ਜਾਂਦਾ, ਉੱਥੇ ਜਾਂਦੇ ਹੈ। ਭਾਵ ਜਿੱਥੇ ਭਗਤੀ ਦੀ ਖੁਸ਼ਬੋ ਹੈ ਔਰ ਔਗਣਾਂ ਦੀ ਦੁਰਗੰਧੀ ਤੋਂ ਜਿਹੜਾ ਰਹਿਤ ਥਾਂ ਹੈ, ਉੱਥੇ ਆਉਣਾ ਜਾਣਾ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ। ਐਸੀ ਕਿਰਪਾ ਉਹਨਾਂ ਉੱਤੇ ਸਤਿਗੁਰੂ ਮਹਾਰਾਜ ਜੀ ਦੀ ਹੋ ਜਾਂਦੀ ਹੈ। ਇਹ ਹੈ ਭਗਤਾਂ ਦਾ ਜੀਵਨ, ਭਗਤਾਂ ਦੀ ਅਵਸਥਾ। ਉਹਨਾਂ ਨੂੰ ਭਗਤੀ ਤੋਂ ਬਿਨਾਂ, ਸੇਵਾ ਤੋਂ ਬਿਨਾਂ ਕੁਝ ਨਹੀਂ ਚੰਗਾ ਲੱਗਦਾ। ਤੇ ਮਨਮੁੱਖਾਂ ਨੂੰ ਭਾਈ ਨਾ ਭਗਤੀ ਨਾ ਸੇਵਾ, ਉਹਨਾਂ ਨੂੰ ਤਾਂ ਮੱਖੀ ਦੀ ਤਰ੍ਹਾਂ ਵਿਸ਼ੇ ਵਾਸ਼ਨਾ ਦੀਆਂ ਦੁਰਗੰਧੀਆਂ ਚੰਗੀਆਂ ਲੱਗਦੀਆਂ ਹਨ।
ਕਬੀਰ ਬੈਦ ਮੂਆ ਰੋਗੀ ਮੂਆ,
ਕੋਈ ਬੈਦ ਸੀ, ਬੜੀ ਵੱਡੀ ਬੈਦ ਵੀ ਕਰਨ ਵਾਲਾ ਸਾਧ ਸੰਗਤ ਜੀ ਸਿਆਣਾ, ਉਸ ਦੀ ਮੌਤ ਹੋ ਗਈ। ਕਬੀਰ ਸਾਹਿਬ ਜੀ ਨੇ ਫਿਰ ਉਹਦੇ ਪ੍ਰਥਾਏ ਸਲੋਕ ਉਚਾਰਿਆ, ਕਹਿੰਦੇ ਬੈਦ ਵੀ ਮਰ ਗਿਆ ਤੇ ਜਿਹੜੇ ਰੋਗੀ ਸਨ ਇਲਾਜ ਕਰਾਉਣ ਵਾਲੇ ਉਹ ਵੀ ਮਰ ਗਏ।
ਸਭ ਸੰਸਾਰ,
ਸਾਰਾ ਸੰਸਾਰ ਹੀ ਮਰ ਗਿਆ ਹੈ ਭਾਈ, ਐਸਾ ਵਾਹਿਗੁਰੂ ਪਰਮੇਸ਼ਰ ਦਾ ਭਾਣਾ ਵਰਤਿਆ ਹੈ।
ਇੱਕ ਕਬੀਰਾ ਨਾਮ ਹੁਆ,
ਇੱਕ ਕਬੀਰ ਸਾਹਿਬ ਕਹਿੰਦੇ ਮੈਂ ਨਹੀਂ ਮਰਿਆ ਹਾਂ, ਮੇਰੇ ਉੱਤੇ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ ਹੈ।
ਨਾਹੀ ਰੋਵਨ ਹਾਰ,
ਇਹਨੂੰ ਕੋਈ ਰੋਣ ਵਾਲਾ ਵੀ ਨਹੀਂ। ਕਹਿੰਦੇ ਵੈਦ ਨੂੰ ਤਾਂ ਰੋਂਦੇ ਆ ਜਿਹੜੇ ਰੋਗੀ ਹੈ, ਤੇ ਰੋਗੀਆਂ ਦੇ ਅੱਗੇ ਸੰਬੰਧੀ ਰੋਂਦੇ ਆ ਜਿਹੜੇ ਸੰਸਾਰ ਦੇ ਸੰਬੰਧੀ ਪ੍ਰਾਪਤ ਹੋਏ ਆ। ਕਬੀਰ ਸਾਹਿਬ ਕਹਿੰਦੇ ਭਾਈ, ਤੇ ਨਾ ਹੀ ਮੇਰਾ ਕੋਈ ਸੰਬੰਧੀ ਹੈ, ਨਾ ਕੋਈ ਮੇਰਾ ਸੰਸਾਰ ਹੈ, ਤੇ ਮੈਨੂੰ ਕੋਈ ਰੋਣ ਵਾਲਾ ਵੀ ਨਹੀਂ ਹੈ। ਇੱਕ ਕਬੀਰ ਹੀ ਹੈ, ਇਹ ਨਹੀਂ ਮਰਿਆ, ਇਹ ਬਚ ਗਿਆ। ਇਸੇ ਤਰ੍ਹਾਂ ਕਬੀਰ ਬੈਦ ਮੂਆ ਰੋਗੀ ਮੂਆ ਮੂਆ ਸਭ ਸੰਸਾਰ। ਕਬੀਰ ਸਾਹਿਬ ਨੇ ਅੰਤਰੀ ਭਾਵ ਇਸ ਸ਼ਬਦ ਦਾ ਇਸ ਤਰ੍ਹਾਂ, ਇੱਕ ਕਬੀਰਾ ਨਾਮ ਹੁਆ, ਇੱਕ ਕਬੀਰ ਨਹੀਂ ਮਰਿਆ, ਇੱਕ ਬ੍ਰਹਮ ਬੇਤਾ ਨਹੀਂ ਮਰਿਆ ਜਿਹੜਾ ਪ੍ਰਭੂ ਦਾ ਪਿਆਰਾ, ਕਿਉਂਕਿ ਉਹਦੇ ਅੰਦਰੋਂ ਜਿਹੜੀ ਹਉਮੈ ਰੂਪ ਦੀਰਘ ਰੋਗ ਸੀ ਰੋਗੀ ਮੂਆ, ਉਹ ਮਰ ਗਈ। ਤੇ ਜਿਹੜਾ ਸੰਸਾਰ, ਜਿੰਨਾ ਵੀ ਔਗਣਾਂ ਦਾ ਸੰਸਾਰ ਸੀ, ਇਹ ਸਾਰਾ ਮਰ ਗਿਆ, ਕਿਉਂਕਿ ਜਿਨ੍ਹਾਂ ਨੂੰ ਗੁਰੂ ਰੂਪ ਵੈਦ ਪ੍ਰਾਪਤ ਹੋ ਗਿਆ ਉਹ ਮਰਨ ਤੋਂ ਰਹਿਤ ਹੋ ਗਏ ਆ, ਤੇ ਉਹਨਾਂ ਨੂੰ ਕੋਈ ਰੋਣ ਵਾਲਾ ਵੀ ਨਹੀਂ ਹੈ ਸੰਸਾਰ ਦੇ ਅੰਦਰ। ਐਸੇ ਉਹ ਇੱਕ ਪ੍ਰਭੂ ਦੇ ਪਿਆਰੇ ਹਨ ਜਿਹੜੇ ਸਦਾ ਹੀ ਜੁਗੋ ਜੁਗ ਇਹ ਸੰਸਾਰ ਤੇ ਸਦਾ ਹੀ ਰਹਿੰਦੇ ਆ। ਮਰਨਮ ਵਿਸਰਣਮ ਗੋਬਿੰਦ ਹੈ, ਜੀਵਨਮ ਹਰ ਨਾਮ ਤੇ ਆਵਣ ਹੈ। ਜਿਨ੍ਹਾਂ ਨੂੰ ਪਰਮੇਸ਼ਰ ਭੁੱਲ ਗਿਆ ਉਹਨਾਂ ਦਾ ਮਰਨਾ, ਜਿਨ੍ਹਾਂ ਨੂੰ ਭਾਈ ਵਾਹਿਗੁਰੂ ਚੇਤੇ ਆ ਉਹ ਸਦਾ ਹੀ ਜਿਉਂਦੇ ਆ, ਮਰ ਕੇ ਵੀ ਜਿਉਂਦੇ ਆ, ਉਹ ਅਮਰ ਹੋ ਗਏ, ਸਦਾ ਹੀ ਉਹ ਰਹਿੰਦੇ ਆ। ਸੋ ਹੂਆ ਜਿਸ ਮਨੋ ਵਸਾਰਿਆ, ਗੁਰਬਾਣੀ ਦਾ ਫਰਮਾਨ ਹੈ, ਮਰਿਆ ਤਾਂ ਉਹ ਹੈ ਜਿਹਨੂੰ ਲੋਕਾਂ ਨੇ ਮਨੋ ਭੁਲਾ ਦਿੱਤਾ, ਮਨੋ ਭੁੱਲ ਗਏ ਹੈ ਲੋਕ। ਅਸਲ ਤਾਂ ਉਹ ਮਰਿਆ ਭਾਈ, ਜਿਹੜੇ ਸਦਾ ਹੀ ਯਾਦ ਹੈ ਉਹ ਨਹੀਂ ਮਰੇ ਹਨ। ਇਸੇ ਤਰ੍ਹਾਂ ਕਹਿੰਦੇ ਸੰਸਾਰ ਦੇ ਵਿੱਚ ਇਹ ਜੀਵ ਮਰਦੇ ਜੰਮਦੇ ਹੈ ਤੇ ਇਹਨਾਂ ਜੀਵਾਂ ਨੂੰ ਲੋਕ ਰੋਂਦੇ ਆ। ਕਿਉਂ ਰੋਂਦੇ ਆ? ਉਹਨਾਂ ਦੇ ਔਗਣਾਂ ਨੂੰ ਚੇਤੇ ਕਰ ਕਰਕੇ। ਪ੍ਰਭੂ ਦੇ ਪਿਆਰੇ ਜਿਹੜੇ ਆ ਭਾਈ, ਉਹਨਾਂ ਨੂੰ ਤਾਂ ਕੋਈ ਵਿਰਲਾਪ ਨਹੀਂ, ਉਹਨਾਂ ਨੂੰ ਤਾਂ ਸਦਾ ਹੀ ਯਾਦ ਰੱਖਦਾ, ਕਿਉਂਕਿ ਉਹ ਦੁਨੀਆਂ ਦੀ ਤਰ੍ਹਾਂ ਨਹੀਂ ਮਰੇ, ਉਹ ਤਾਂ ਅਮਰ ਹੋ ਗਏ ਹੈ।
ਕਬੀਰ ਰਾਮ ਨਾ ਧਿਆਇਓ।
ਕਬੀਰ ਸਾਹਿਬ ਜੀ ਕਹਿੰਦੇ ਭਾਈ, ਰਮੇ ਪਰਮੇਸ਼ਰ ਦੇ ਨਾਮ ਨੂੰ ਨਹੀਂ ਤੂੰ ਧਿਆਇਆ, ਚੇਤੇ ਨਹੀਂ ਕੀਤਾ।
ਮੋਟੀ ਲਾਗੀ ਖੋਰ,
ਪੁਰਾਣੇ ਖੂਹਾਂ ਦੇ ਵਿੱਚ ਜਦੋਂ ਪਾਣੀ ਕੱਢਿਆ ਕਰਦੇ ਸਨ ਨਾ ਸਾਧ ਸੰਗਤ ਜੀ, ਤਾਂ ਘਾਰੀ ਘਾਸੀ ਪੈ ਜਾਂਦੀ ਸੀ ਰੱਸਿਆਂ ਦੇ ਨਾਲ ਪਾਣੀ ਕੱਢਦਿਆਂ ਕੱਢਦਿਆਂ, ਪੱਥਰਾਂ ਦੇ ਵਿੱਚ ਵੀ, ਇੱਟਾਂ ਦੇ ਵਿੱਚ ਵੀ, ਔਰ ਪੁਰਾਣੇ ਖੂਹਾਂ ਦੇ ਵਿੱਚ। ਫਿਰ ਆਲੇ ਦੁਆਲੇ ਵੱਡੀਆਂ ਵੱਡੀਆਂ ਘਾਰੀਆਂ ਪੈ ਜਾਣੀਆਂ, ਛੇੜ ਕਹਿ ਲਓ, ਉਹਦੇ ਨਾਲ ਫਿਰ ਅੰਦਰਲੇ ਪਾਸੇ ਪਾਣੀ ਬਾਹਰੋਂ ਜਾਣ ਲੱਗ ਜਾਂਦਾ ਸੀ, ਰੇਤ ਵੀ ਅੰਦਰ ਜਾਣ ਲੱਗ ਪੈਂਦੀ ਸੀ। ਇਸ ਤਰ੍ਹਾਂ ਕਹਿੰਦੇ ਕਬੀਰ ਸਾਹਿਬ ਜੀ ਨੇ ਉਹ ਪ੍ਰਮਾਣ ਇੱਥੇ ਲਿਆ, ਕਬੀਰ ਰਾਮ ਨਾ ਧਿਆਇਓ, ਮੋਟੀ ਲਾਗੀ ਖੋਰ, ਜਿਨ੍ਹਾਂ ਨੇ ਇਸ ਦੇਹ ਦੇ ਵਿੱਚ, ਇਸ ਸਰੀਰ ਦੇ ਵਿੱਚ ਭਾਈ ਵਾਹਿਗੁਰੂ ਪਰਮੇਸ਼ਰ ਨੂੰ ਧਿਆਇਓ, ਚੇਤੇ ਨਹੀਂ ਕੀਤਾ।
ਹਾਂਡੀ ਕਾਠ ਕੀ,
ਮੋਟੀ ਲਾਗੀ ਖੋਰ, ਉਹਨਾਂ ਦੇ ਅੰਦਰ ਭਾਈ ਔਗਣਾਂ ਦੀ ਖੋਰ ਘਾਰੀ ਲੱਗੀ ਹੋਈ ਹੈ। ਆਪ ਜਿਵੇਂ ਵੱਡੀਆਂ ਵੱਡੀਆਂ ਘਾਰੀਆਂ ਪੈ ਜਾਂਦੀਆਂ ਸਨ, ਇਸ ਤਰ੍ਹਾਂ ਕਹਿੰਦੇ ਉਹਨਾਂ ਦੇ ਅੰਦਰ ਬੜੀ ਭਾਰੀ ਵਿਸ਼ਿਆਂ ਦੀਆਂ ਘਾਰੀਆਂ, ਔਗੜਾਂ ਦੀਆਂ ਘਾਰੀਆਂ, ਇਹ ਬੜੀਆਂ ਭਾਰੀ ਉਹਨਾਂ ਦੇ ਅੰਦਰ ਪੈ ਗਈਆਂ ਹਨ। ਇਹ ਦੋਸ਼ ਪੈਦਾ ਹੋ ਗਏ ਹੈ, ਔਗੜ ਪੈਦਾ ਹੋ ਗਏ ਹੈ।
ਹਾਂਡੀ ਕਾਠ ਕੀ,
ਜਿਵੇਂ ਕਹਿੰਦੇ ਕਾਠ ਨਾਮ ਲੱਕੜ ਦੀ ਹਾਂਡੀ ਜਿਹੜੀ ਹੁੰਦੀ ਹੈ, ਲੱਕੜ ਦਾ ਬਰਤਨ ਕਹਿ ਲਓ, ਲੱਕੜ ਦਾ ਦੇਗਚਾ ਕਹਿ ਲਓ, ਲੱਕੜ ਦੀ ਤੌੜੀ ਕਹਿ ਲਓ, ਪੁਰਾਣੇ ਸਮਿਆਂ ਦੇ ਵਿੱਚ ਮਿੱਟੀ ਦੇ ਬਰਤਨ ਹੁੰਦੇ ਸਨ। ਜੇ ਭਾਈ ਨੂੰ ਕਾਠ ਦੀ ਲੱਕੜ ਦੀ ਸਾਧ ਸੰਗਤ ਜੀ ਕੋਈ ਬਰਤਨ ਹੋਵੇ ਬਣਾਇਆ ਹੋਇਆ,
ਉਹ ਚਰੇ ਬਹੋਰ,
ਉਹ ਭਾਈ ਅੱਗ ਦੇ ਉੱਤੇ ਨਹੀਂ ਚੜ ਸਕਦੀ ਕਦੇ ਵੀ। ਜੇ ਰੱਖ ਦਿਓਗੇ ਵੀ ਲੱਕੜ ਦਾ ਬਣਾਇਆ ਬਰਤਨ, ਤਾਂ ਨਾਲ ਹੀ ਸੜ ਕੇ ਭਾਈ ਉਹ ਸਵਾਹ ਹੋ ਜਾਂਦਾ, ਉਸ ਤੋਂ ਕੋਈ ਕੰਮ ਨਹੀਂ ਲੈ ਸਕਦਾ। ਕਬੀਰ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਇੱਕ ਆਇਆ ਸਰੀਰ ਰੂਪ ਹਾਂਡੀ ਬਰਤਨ ਪ੍ਰਾਪਤ ਹੋਇਆ ਪੰਜਾਂ ਤੱਤਾਂ ਦਾ, ਇਸ ਕਰਕੇ ਭਾਈ ਨਾ ਉਹ ਚੜ੍ਹੇ ਬਹੋਰ। ਇਹ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਬ੍ਰਹਮ ਅਭਿਆਸ ਦੀ ਅਗਨੀ ਹੈ, ਇਹ ਉਸ ਉੱਤੇ ਚੜ ਕੇ ਕਾਇਆ ਹਾਂਡੀ ਕਾਠ ਕੀ ਨਾ ਹੋ ਚੜ੍ਹੇ ਬਹੋਰ। ਜਿਵੇਂ ਸਰੀਰ ਇਹ ਕਾਇਆ, ਇਹ ਵੀ ਲੱਕੜ ਦੀ ਹਾਂਡੀ, ਲੱਕੜ ਦੇ ਬਰਤਨ ਦੀ ਤਰ੍ਹਾਂ ਹੀ ਹੈ, ਇਹ ਸਦਾ ਨਹੀਂ ਰਹਿਣ ਵਾਲਾ, ਇਹ ਨਾਸ਼ਵੰਤ ਹੈ, ਕਾਲ ਦੀ ਅਗਨੀ ਵਿੱਚ ਇਹਨੇ ਸੜ ਜਾਣਾ। ਕਾਲ ਦੀ ਅਗਨੀ ਜਦੋਂ ਆਈ ਨਾ, ਕਾਲ ਦੀ ਅਗਨੀ ਜਦੋਂ ਲੱਗੀ, ਇਹ ਭਾਈ ਸੜ ਜਾਣਾ, ਇਹ ਨਾ ਚੱਲ ਸਕਦਾ, ਨਾ ਹੀ ਇਹ ਰਹਿ ਸਕਦਾ ਇਸ ਸੰਸਾਰ ਦੇ ਉੱਤੇ। ਇਸ ਕਰਕੇ ਭਾਈ ਕਬੀਰ ਸਾਹਿਬ ਜੀ ਕਹਿੰਦੇ ਹੈ, ਵੈਰਾਗਮਈ ਉਪਦੇਸ਼ ਦਿੰਦੇ ਹੈ ਕਿ ਇਸ ਕਾਇਆ ਰੂਪ ਹਾਂਡੀ ਬਰਤਨ ਨੂੰ ਪ੍ਰਾਪਤ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਪ੍ਰਾਪਤ ਕਰ, ਉਹਨੂੰ ਧਾਰਨ ਕਰ, ਔਰ ਜਿਨ੍ਹਾਂ ਨੇ ਭਾਈ ਰਾਮ ਨੂੰ ਧਿਆਇਆ ਉਹਨਾਂ ਦੇ ਅੰਦਰ ਮਾਇਆ ਦੀ ਵਿਸ਼ਿਆਂ ਦੀ ਘਾਰ ਹੀ ਨਹੀਂ ਪੈਂਦੀ ਹੈ, ਔਰ ਕਾਲ ਦੀ ਅਗਨੀ ਉਹਨਾਂ ਨੂੰ ਸਾੜ ਨਹੀਂ ਸਕਦੀ ਕਦੇ ਵਾਸਤੇ ਵੀ, ਵਾਹਿਗੁਰੂ ਪਰਮੇਸ਼ਰ ਉਹਨਾਂ ਦੀ ਉਹ ਰੱਖਿਆ ਕਰਦਾ ਹੈ।
ਕਬੀਰ ਐਸੀ ਹੋਏ ਪਰੀ,
ਕਬੀਰ ਸਾਹਿਬ ਜੀ ਕਹਿੰਦੇ ਇਹੋ ਜੀ ਹੁਣ ਸਮਾਂ ਆ ਬਣਿਆ, ਕਹਿੰਦੇ ਐਸੀ ਕਿਰਪਾ ਹੋਈ ਹੈ,
ਮਨ ਕੋ ਭਾਵ ਤਕੀਨ,
ਇਹ ਮਨ ਕੋ ਭਾਵ ਤਕੀਨ, ਐਸੀ ਜੀਵਨ ਮੁਕਤ ਅਵਸਥਾ ਆ ਪਈ ਹੈ, ਐਸੀ ਕਿਰਪਾ ਹੋਈ ਹੈ ਕਿ ਮਨ ਕੋ ਭਾਵ ਤਕੀਨ, ਮਨ ਨੂੰ ਵੀ ਉਹਨੇ ਪ੍ਰਭਾਵਿਤ ਕਰ ਲਿਆ, ਮਨ ਨੂੰ ਵੀ ਉਹਨੇ ਆਪਣੇ ਵਸ ਵਿੱਚ ਕਰ ਲਿਆ, ਮਨ ਨੂੰ ਵੀ ਜਿੱਤ ਲਿਆ। ਕਹਿੰਦੇ
ਮਰਨ ਤੇ ਕਿਆ ਡਰਪਣਾ,
ਮਰਨ ਤੋਂ ਕੀ ਡਰਨਾ, ਭਾਵ ਮੌਤ ਦਾ ਕੀ ਡਰ ਹੈ ਉਹਨਾਂ ਦੇ ਮਨ ਵਿੱਚ। ਜਦੋਂ ਹੱਥ ਵਿੱਚ ਕਹਿੰਦੇ ਨਾਰੀਅਲ ਲੈ ਕੇ ਤੁਰ ਹੀ ਪਿਆ ਸਾਧ ਸੰਗਤ ਜੀ, ਜਦੋਂ ਸਤੀ ਪੁਕਾਰ ਚੇ ਚੜੀ ਸੁਨਹੋ ਵੀਰ ਮਸਾ, ਲੋਕ ਸੁਭਾਇਆ ਚੱਲ ਗਏ ਹਮ ਤੁਮ ਕਾਮ ਨਿਦਾਨ। ਪੁਰਾਣੇ ਸਮਿਆਂ ਚ ਜਦੋਂ ਕਦੇ ਪਤੀ ਨੇ ਚੜਾਈ ਕਰ ਜਾਣਾ, ਨਾਲ ਹੀ ਬੀਬੀਆਂ ਨੂੰ ਇਹ ਹੁਕਮ ਸੀ, ਇਹ ਕਾਨੂੰਨ ਸੀ ਕਿ ਭਾਈ ਨਾਲ ਹੀ ਚਿਖਾ ਚ ਮਰ ਕੇ ਸੜਨਾ ਪੈਂਦਾ ਸੀ, ਸਤੀ ਹੋਣਾ ਪੈਂਦਾ ਸੀ। ਫਿਰ ਸਤੀ ਕਰਨ ਦੀ ਇਹ ਨਿਸ਼ਾਨੀ ਸੀ, ਪਰੰਪਰਾ ਸੀ। ਬੀਬੀ ਨੂੰ ਜਦੋਂ ਪਤੀ ਦੀ ਦੇਹ ਲੈ ਕੇ ਜਾਂਦੀ ਸੀ, ਲੈ ਕੇ ਜਾਂਦੇ ਸਨ ਲੋਕ ਚਿਖਾ ਨੂੰ, ਸ਼ਮਸ਼ਾਨ ਭੂਮਿਕਾ ਨੂੰ, ਹਾਰ ਸ਼ਮਾਰ ਕਰਾ ਕੇ ਲਾਲ ਲੀੜੇ ਪਵਾ ਕੇ ਚੰਗੀ ਤਰ੍ਹਾਂ ਹੱਥ ਵਿੱਚ ਨਾਰੀਅਲ ਫੜਾ ਦੇਣਾ। ਨਾਰੀਅਲ ਤੋਂ ਸਾਰੇ ਸਮਝ ਲੈਂਦੇ ਸਨ ਕਿ ਬੀਬੀ ਹੁਣ ਸਤੀ ਹੋਣ ਵਾਸਤੇ ਜਾ ਰਹੀ ਹੈ, ਇਹਨੇ ਮਰ ਜਾਣਾ। ਚਿਖਾ ਚ ਨਾਲ ਹੀ ਪਤੀ ਦੇ ਸੜ ਕੇ ਸੜਨਾ, ਮਰ ਕੇ ਨਾਲ ਹੀ ਸੜ ਕੇ ਮਰਨਾ। ਕਿਉਂ ਕਹਿੰਦੇ ਜਦੋਂ ਹੱਥ ਵਿੱਚ ਨਾਰੀਅਲ ਹੀ ਲੈ ਲਿਆ, ਫੇਰ ਮੌਤ ਦਾ ਕਾਹਦਾ ਡਰ ਹੈ, ਕੋਈ ਡਰ ਨਹੀਂ। ਕਬੀਰ ਸਾਹਿਬ ਜੀ ਨੇ ਪ੍ਰਮਾਣ ਦਿੱਤਾ, ਕਹਿੰਦੇ ਕਬੀਰ ਐਸੀ ਹੋਏ ਭਰੀ, ਐਸੀ ਅਵਸਥਾ ਐਸੀ ਕਿਰਪਾ ਹੋਈ ਹੈ, ਮਨ ਕੋ ਭਾਗ ਫਕੀਰ, ਮਨ ਨੂੰ ਕਹਿੰਦੇ ਐਸਾ ਉਹਨੇ ਪ੍ਰਭਾਵਿਤ ਕੀਤਾ, ਐਸੀ ਮੌਤ ਤੋਂ ਜਿੱਤ ਪ੍ਰਾਪਤ ਕਰ ਲਈ ਹੈ, ਮਰਨ ਤੋਂ ਹੁਣ ਕੀ ਡਰਨਾ। ਜਦੋਂ ਮਰਨ ਲਈ ਤੋਰੀ ਪਿਆ ਸੂਰਮਾ, ਹੱਥ ਦੇ ਵਿੱਚ ਨਾਰੀਅਲ ਹੀ ਫੜ ਲਿਆ, ਜਿਵੇਂ ਗੁਰੂ ਕੇ ਸਿੰਘਾਂ ਨੇ ਸਾਧ ਸੰਗਤ ਜੀ ਹੱਥ ਵਿੱਚ ਖੰਡਾ ਪਕੜ ਕੇ ਜਦੋਂ ਸੂਰਮਾ ਤੁਰ ਪਿਆ, ਫਿਰ ਮਰਨ ਤੋਂ ਕਾਹਦਾ ਡਰ ਹੈ, ਫੇਰ ਉਹਨਾਂ ਨੂੰ ਮੌਤ ਦਾ ਕੋਈ ਡਰ ਨਹੀਂ ਕਿਸੇ ਵੀ ਤਰ੍ਹਾਂ ਦਾ, ਐਸੀ ਉਹਨਾਂ ਉੱਤੇ ਕਿਰਪਾ ਹੋਈ ਹੋਈ ਹੈ। ਕਬੀਰ ਐਸੀ ਹੋਏ ਪਰੀ, ਐਸੀ ਕਿਰਪਾ ਹੋਈ ਹੈ, ਐਸਾ ਮਨ ਨੂੰ ਨਿਰਭੈਤਾ ਦੇ ਸਹਿਤ ਕਰ ਦਿੱਤਾ ਕਿ ਮਰਨੇ ਤੇ ਕਿਆ ਡਰਪਣਾ। ਜਦੋਂ ਦੇਹ ਦੇ ਆਸ ਮਰ ਗਿਆ, ਫਿਰ ਮੌਤ ਤੋਂ ਕੀ ਡਰਨਾ ਹੁਣ, ਜਦ ਹੱਥ ਸਧੌਰਾ ਲੀਨ, ਜਦੋਂ ਹੱਥ ਵਿੱਚ ਨਾਰੀਅਲ ਦੀ ਤਰ੍ਹਾਂ ਗਿਆਨ ਰੂਪ ਖੜਗ ਨੂੰ, ਗਿਆਨ ਰੂਪ ਨਾਰੀਅਲ ਪ੍ਰਭੂ ਦਾ, ਉਹ ਵਾਹਿਗੁਰੂ ਪਰਮੇਸ਼ਰ ਦੇ ਮਿਲਾਪ ਦਾ ਗਿਆਨ ਪ੍ਰਾਪਤ ਹੋ ਗਿਆ, ਫਿਰ ਮੌਤ ਦਾ ਡਰ ਕੀ ਰਹਿ ਜਾਂਦਾ, ਨਹੀਂ ਰਹਿ ਜਾਂਦਾ, ਭਾਵ ਮੌਤ ਦੇ ਡਰ ਤੋਂ ਜੀਵਨ ਰਹਿਤ ਹੋ ਜਾਂਦਾ, ਐਸੀ ਜਦੋਂ ਕਿਰਪਾ ਹੁੰਦੀ ਹੈ।
ਕਬੀਰ ਰਸ ਕੋ ਗਾਂਢੋ ਚੂਸੀ ਹੈ,
ਕਬੀਰ ਸਾਹਿਬ ਜੀ ਫਰਮਾਨ ਕਰਦੇ ਭਾਈ ਰਸ ਗੰਨੇ ਦੇ ਵਿੱਚ ਹੁੰਦਾ ਤੇ ਗੰਢ ਉਹਦੀਆਂ ਗੰਢਾਂ ਜਿਹੜੀਆਂ ਪੋਰੀਆਂ ਦੇ ਨਾਲ ਨਾਲ ਉਹਨਾਂ ਨੂੰ ਵੀ ਚੂਸਦੇ ਆ, ਕਾਹਦੇ ਵਾਸਤੇ।
ਗੁਣ ਕੋ ਮਰੀਆ ਰੋਏ,
ਉਹਦੇ ਵਿੱਚ ਗੁਣ ਹੈ, ਮਿਠਾਸ ਦਾ ਗੁਣ ਹੈ, ਮਿਠਾਸ ਦੇ ਗੁਣ ਕਰਕੇ ਉਸ ਗੰਨੇ ਦੇ ਰਸ ਨੂੰ ਹਰ ਕੋਈ ਚੂਸਦਾ ਹੈ, ਲੈਂਦਾ ਹੈ, ਔਰ ਉਹਨਾਂ ਗੰਢਾਂ ਦੇ ਦੁੱਖ ਦੀ ਤਕਲੀਫ ਦੀ ਪਰਵਾਹ ਨਹੀਂ ਕਰਦਾ। ਇਸੇ ਤਰ੍ਹਾਂ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਰਸ ਕੋ ਗਾਂਢੋ ਚੂਸੀ ਹੈ, ਭਾਈ ਜਿਹੜੇ ਪ੍ਰਭੂ ਦੇ ਪਿਆਰੇ ਇਨਾਮ ਦੇ ਰਸੀਏ, ਉਹ ਪ੍ਰਭੂ ਦੇ ਪਿਆਰੇ ਸੰਤ, ਉਹਨਾਂ ਦੀ ਸੰਗਤ ਵਿੱਚੋਂ ਸ਼ੁਭ ਗੁਣਾਂ ਦਾ ਰਸ ਲੈਣਾ ਚਾਹੀਦਾ, ਸ਼ੁਭ ਗੁਣਾਂ ਦੀ ਐਸਾ ਆਨੰਦ ਪ੍ਰਾਪਤ ਕਰਨਾ ਚਾਹੀਦਾ। ਗੁਣ ਕੋ ਮਰੀਐ ਰੋਏ, ਗੁਣਾਂ ਦੀ ਪ੍ਰਾਪਤੀ ਵਾਸਤੇ ਕਹਿੰਦੇ ਜਿੰਨਾ ਵੀ ਜ਼ੋਰ ਲੱਗੇ ਗੁਣਾਂ ਦੀ ਪ੍ਰਾਪਤੀ ਲਈ, ਮਰਨ ਤੱਕ ਵੀ ਜਾਣਾ ਪਵੇ ਤਾਂ ਗੁਣ ਪ੍ਰਾਪਤ ਕਰਨਾ ਚਾਹੀਦਾ, ਸ਼ੁਭ ਗੁਣਾਂ ਨੂੰ ਧਾਰਨ ਕਰਨਾ ਚਾਹੀਦਾ। ਅਵਗੁਣੀ ਆਰੇ ਮਾਨਸ ਹੈ, ਔਗੁਣੇ ਆਰੇ ਜਿਹੜੇ ਔਗੁਣਾਂ ਦੇ ਭਰੇ ਹੋਏ ਕੁਸੰਗੀ ਮਨੁੱਖ ਹੈ, ਔਗੁਣੇ ਹਾਰੇ ਜਿਹੜੇ ਮਨੁੱਖ ਹੈ,
ਭਲੋ ਨਾ ਕਹੇ ਕੋਈ,
ਉਹਨਾਂ ਨੂੰ ਕੋਈ ਭਾਈ ਭਲਾ ਚੰਗਾ ਨਹੀਂ ਕਹਿੰਦਾ। ਭਾਵ ਜਿਹੜੇ ਗੁਣਾਂ ਵਾਲੇ ਹੈ ਨਾ, ਗੁਣਾਂ ਵਾਲੇ ਜਦੋਂ ਮਰਦੇ ਆ ਦੁਨੀਆ ਰੋਂਦੀ ਹੈ, ਗੁਣ ਕੋ ਮਰੀਆ ਰੋਏ, ਗੁਣਾਂ ਵਾਲਿਆਂ ਨੂੰ ਦੁਨੀਆ ਰੋ ਰੋ ਕੇ ਯਾਦ ਕਰਦੀ ਹੈ, ਚੇਤੇ ਕਰਦੀ ਹੈ, ਤੇ ਜਿਹੜੇ ਆਪਣੇ ਆਲੇ ਔਗਣਾਂ ਵਾਲੇ ਮਨੁੱਖ ਹੈ ਉਹਨਾਂ ਨੂੰ ਕੋਈ ਭਲਾ ਚੰਗਾ ਨਹੀਂ ਕਹਿੰਦਾ ਵੀ ਇਹ ਚੰਗਾ ਸੀ। ਹਰ ਕੋਈ ਕਹਿੰਦਾ ਔਗਣ ਵਾਲੇ ਮਨੁੱਖ ਨੂੰ, ਪਾਪੀ ਮਨੁੱਖ ਨੂੰ, ਜਿਹੜਾ ਜੀਵਾਂ ਨੂੰ ਦੁੱਖ ਦਿੰਦਾ, ਜੀਵਾਂ ਨੂੰ ਸਤਾਉਂਦਾ, ਹਰ ਕੋਈ ਕਹਿੰਦਾ ਭਲਾ ਹੀ ਹੋਇਆ, ਚੰਗਾ ਹੀ ਹੋਇਆ, ਭਾਈ ਇਹ ਚਲਿਆ ਗਿਆ, ਗਲੋਂ ਲੱਥ ਗਿਆ, ਪਰ ਪ੍ਰਭੂ ਦੇ ਪਿਆਰਿਆਂ ਨੂੰ ਭਾਈ ਹਰ ਕੋਈ ਚੇਤੇ ਕਰਦਾ, ਉਹਨਾਂ ਦੇ ਲਈ ਵੈਰਾਗ ਕਰਦਾ। ਇਸੇ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਭਾਈ ਐਸੇ ਜਿਹੜੇ ਪ੍ਰਭੂ ਦੇ ਸੰਤ ਹੈ ਉਹਨਾਂ ਦੀ ਸੰਗਤ ਕਰ, ਉਹਨਾਂ ਦੇ ਕੋਲੋਂ ਸ਼ੁਭ ਗੁਣਾਂ ਦਾ ਰਸ ਲੈਣਾ ਕਰ ਆਪਣੇ ਜੀਵਨ ਵਿੱਚ। ਗੁਣਾਂ ਦੀ ਪ੍ਰਾਪਤੀ ਵਾਸਤੇ ਵੈਰਾਗ ਧਾਰਨ ਕਰ ਆਪਣੇ ਹਿਰਦੇ ਦੇ ਵਿੱਚ, ਤੇ ਔਗਣਾਂ ਦਾ ਤਿਆਗ ਕਰ। ਔਗਣ ਵਾਲੇ ਮਨੁੱਖ ਨੂੰ ਕੋਈ ਵੀ ਚੰਗਾ ਨਹੀਂ ਕਹਿੰਦਾ, ਐਸਾ ਕਬੀਰ ਸਾਹਿਬ ਜੀ ਨੇ ਪਰਮ ਪਵਿੱਤਰ ਸਾਧ ਸੰਗਤ ਦੀ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ। ਸੰਗਤ ਵਿੱਚ ਵੀ ਇਸੇ ਲਈ ਆਈਦਾ ਕਿ ਸੰਗਤ ਵਿੱਚ ਵੀ ਸ਼ੁਭ ਗੁਣਾਂ ਦੀ ਦਾਤ ਪ੍ਰਾਪਤ ਕਰਨੀ, ਔਗਣਾਂ ਤੋਂ ਬਚਣਾ ਔਰ ਔਗਣਾਂ ਦਾ ਤਿਆਗ, ਸ਼ੁਭ ਗੁਣਾਂ ਦੀ ਧਾਰਨਾ। ਚੰਗਿਆਂ ਨੂੰ ਹਰ ਕੋਈ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਸੱਚਿਆਈ ਦੇ ਮਾਰਗ ਤੇ ਚੱਲਣ ਵਾਲੇ, ਭਗਤੀ ਦੇ ਮਾਰਗ ਤੇ ਚੱਲਣ ਵਾਲੇ, ਸ਼ੁਭ ਗੁਣਾਂ ਦੇ ਧਾਰਨੀ, ਉਹਨਾਂ ਦਾ ਭਾਈ ਹਰ ਕੋਈ ਉਸਤਤ ਕਰਦਾ, ਜਸ ਕਰਦਾ, ਉਹਨਾਂ ਦੀ ਮਹਿਮਾ ਕਰਦਾ। ਔਗਣ ਕਮਾਉਣ ਵਾਲਿਆਂ ਨੂੰ ਕੋਈ ਚੰਗਾ ਨਹੀਂ ਕਹਿੰਦਾ, ਹਰ ਕੋਈ ਨਫ਼ਰਤ ਕਰਦਾ, ਇਹ ਬੜੇ ਬੁਰੇ ਮਨੁੱਖ ਹੈ ਭਾਈ। ਸਿਆਣੇ ਪੁਰਸ਼ ਕਹਿੰਦੇ ਵੇਖੀ ਕਿਤੇ ਇਹਦੇ ਨੇੜੇ ਨਾ ਚੱਲਿਆ ਜਾਈ, ਇਹ ਆਪ ਔਗਣਾਂ ਦਾ ਭਰਿਆ, ਇਹ ਆਪ ਔਗਣਾਂ ਦੇ ਵਿੱਚ ਫਸਿਆ, ਤੈਨੂੰ ਵੀ ਔਗਣਾਂ ਵਿੱਚ ਕੁਸੰਗਤ ਵਿੱਚ ਫਸਾ ਦੇਵੇਗਾ। ਇਸ ਕਰਕੇ ਭਾਈ ਗੁਣਾਂ ਦੇ ਧਾਰਨੀ ਬਣਨਾ, ਹਮੇਸ਼ਾ ਵਾਸਤੇ ਔਗਣਾਂ ਦਾ ਤਿਆਗ ਕਰਨਾ, ਐਸਾ ਕਬੀਰ ਸਾਹਿਬ ਜੀ ਨੇ ਆਪਾਂ ਨੂੰ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹੁਣ ਸਮਾਂ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ, ਕੱਲ ਦਾ ਦੀਵਾਨ ਫਿਰ ਇਸੇ ਅਸਥਾਨ ਤੇ ਸਜੇਗਾ, ਸਮੇਂ ਸਿਰ ਸੰਗਤਾਂ ਨੇ ਪਹੁੰਚ ਕੇ ਆਪਾਂ ਲਾਹਾ ਲੈਣਾ ਹੈ। ਸੋ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਕਿਰਪਾ ਕਰ, ਇਸ ਅਸਥਾਨ ਤੇ ਦੋ ਦਿਨ ਦੇ ਸਮਾਗਮ, ਜਿੰਨੀ ਵੀ ਬਾਹਰੋਂ ਸੰਗਤ ਆਈ ਇੱਥੋਂ ਆਈ, ਸਾਰੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ, ਸਾਰੇ ਪ੍ਰਬੰਧਕ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਮਹਾਰਾਜ ਜੀ ਦੀ ਕਿਰਪਾ, ਸਾਧ ਸੰਗਤ ਦੀ ਬਖਸ਼ਿਸ਼ ਹੈ। ਕੱਲ੍ਹ ਨੂੰ ਦਸਮ ਪਿਤਾ ਜੀ ਦਾ ਗੁਰਤਾਗਤ ਦੀ ਗੁਰਪੁਰਬ ਵੀ ਹੈ, ਤੋ ਇਸ ਕਰਕੇ ਕੱਲ ਨੂੰ ਸਤਿਗੁਰੂ ਜੀ ਦੇ ਗੁਰਤਾਗੱਦੀ ਗੁਰਪੁਰਬ ਬਾਰੇ ਵੀ ਥੋੜਾ ਸਮਾਂ ਵਿਚਾਰ ਹੋਏਗੀ। ਸਤਿਗੁਰਾਂ ਦਾ ਗੁਰਤਾਗੱਦੀ ਗੁਰਪੁਰਬ ਆਪਾਂ ਕੱਲ ਨੂੰ ਇਸੇ ਸਥਾਨ ਤੇ ਸ਼ਾਮ ਦੇ ਦੀਵਾਨ ਵਿੱਚ ਮਨਾਵਾਂਗੇ। ਸੋ ਆਓ ਹੁਣ ਅੱਗੇ ਨਾ ਜਾਈਏ, ਕਥਾ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਹੋਈਆਂ, ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਇਤਨੀ ਹਾਜ਼ਰੀ ਪ੍ਰਵਾਨ ਕਰਨੀ।
ਵੀਰ ਰਸ ਕੋ ਬਾਂਡੋ ਚੂਸੀਆ, ਗੁਣ ਕੋ ਮਰੀਆ ਰੋ, ਅਵਗੁਣਿਆਰੇ ਮਾਨਸ ਭਲੋ ਨ ਕਹਿ ਕੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥਿਆ ਨਾਥ ਸਖੇ, ਦੀਨ ਦਰਦ ਨਿਵਾ, ਹੇ ਸਮਰੱਥ ਅਗਮ ਪੂਰਨ, ਮੋਹੇ ਮਾਇਆ ਧਾਰ, ਅੰਧਕੂਪ ਮਹਾ ਭਇਆ, ਨਾਨਕ ਪਾਰ ਉਤਾਰ। ਹੇ ਅਚੁੱਤ, ਹੇ ਪਾਰ ਬ੍ਰਹਮ, ਅਵਨਾਸੀ ਅਗਨਾਸ।